ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। 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 ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਘਰ ਹੀ ਮੁੰਦ ਵਿਦੇਸ ਪਿਰ, ਨਿਤ ਝੂਰੇ ਸੰਭਾਲੇ। ਮਿਲਦਿਆਂ ਢਿੱਲ ਨਾ ਹੋਵੇ, ਜੇ ਨੀਅਤ ਰਾਸ ਕਰੇ। ਘਰ ਹੀ ਮੁੰਦ ਵਿਦੇਸ ਪਿਰ, ਨਿਤ ਝੂਰੇ ਸੰਭਾਲੇ। ਮਿਲਦਿਆਂ ਢਿੱਲ ਨਾ ਹੋਵੇ, ਜੇ ਨੀਅਤ ਰਾਸ ਕਰੇ। ਮਹੱਲਾ ਪਹਿਲਾ। ਨਾਨਕ ਗਾਲੀ ਕੂੜੀਆ, ਬਾਜ ਪਰੀਤ ਕਰੇ। ਤਿਚਰ ਜਾਣੈ ਭਲਾ ਕਰ, ਜਿਚਰ ਲੇਵੈ ਦੇ। ਪੌੜੇ ਜਿਨ ਉਪਾਏ ਜੀ, ਤਿਨ ਹਰ ਰਾਖਿਆ। ਅੰਮ੍ਰਿਤ ਸੱਚਾ ਨਾਉ, ਭੋਜਨ ਚਾਖਿਆ। ਤਿਬਤ ਰਹੇ ਆਗਾਏ, ਮਿਟੀ ਪਪਾਖਿਆ। ਸਭ ਅੰਦਰ ਇੱਕ ਵਰਤੈ, ਕਿਨਾ ਵਿਰਲੈ ਲਾਖਿਆ। ਜਨ ਨਾਨਕ ਭਏ ਨਿਹਾਲ, ਪ੍ਰਭ ਕੀ ਪਾਖਿਆ। ਸਭ ਅੰਦਰ ਇੱਕ ਵਰਤੈ, ਕਿਨਾ ਵਿਰਲੈ ਲਾਖਿਆ। ਜਨ ਨਾਨਕ ਭਏ ਨਿਹਾਲ, ਪ੍ਰਭ ਕੀ ਪਾਖਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਜੇ ਪਾਵਨ ਪਵਿੱਤਰ ਉਲਾਹੀ ਫਰਮਾਨ ਸਰਵਣ ਕੀਤਾ ਹੈ ਇਹ ਵਡਹਾਂਸ ਦੀ ਵਾਰ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਇਹਦੇ ਨਾਲ ਇੱਕ ਨਿੱਕੀ ਜਿਹੀ ਹੋਰ ਬੇਨਤੀ ਕਰਾਂ, ਇਹਨੂੰ ਆਪਾਂ ਕੇਵਲ ਅਤੇ ਕੇਵਲ ਇੱਕ ਸ਼ਬਦ ਕਰਕੇ ਨਹੀਂ ਜਾਣਨਾ, ਸਾਡਾ ਵਿਸ਼ਵਾਸ ਚਾਹੀਦਾ ਵੀ ਇਹ ਗੁਰੂ ਕਾ ਪਾਵਨ ਪਵਿੱਤਰ ਹੁਕਮਨਾਮਾ ਹੈ। ਮੈਂ ਇਹ ਬੇਨਤੀ ਤਾਂ ਕੀਤੀ ਹੈ, ਤੁਸੀਂ ਇਤਿਹਾਸ ਦੇ ਪੰਨਿਆਂ ਨੂੰ ਵਾਚੋ, ਜਦੋਂ ਸਾਡੇ ਵੱਡੇ ਵਡੇਰੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਕਿਸੇ ਭਾਵਨਾ ਨੂੰ ਲੈ ਕੇ ਆਏ ਤਾਂ ਉਹਨਾਂ ਦੇ ਭਾਵ ਨੂੰ ਬਾਜ ਕਰਕੇ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਹੁਕਮਨਾਮਾ ਬਖਸ਼ਿਆ। ਇਤਿਹਾਸ ਦੇ ਪੰਨਿਆਂ ਦਾ ਮੁਤਾਲਿਆ ਕਰੋ, ਇੱਕ ਸਮਾਂ ਆਇਆ ਧਰਮ ਦੇ ਠੇਕੇਦਾਰਾਂ ਨੇ ਗੁਰੂ ਕੇ ਪਾਵਨ ਪਵਿੱਤਰ ਅਸਥਾਨ ਦੇ ਵਿੱਚ ਵੀ ਜਾਤੀਵਾਦ ਨੂੰ ਪਹਿਲ ਦੇਣ ਦੀ ਇੱਕੋ ਜਿਹੀ ਕੋਸ਼ਿਸ਼ ਕੀਤੀ। ਜਾਤੀਵਾਦ ਔਰ ਜਿਹੜੇ ਦਲਿਤ ਲੋਕ ਸਨ, ਜਿਹੜੇ ਇਕਨੋਮਿਕਲੀ ਗਰੀਬ ਲੋਕ ਸਨ, ਉਹਨਾਂ ਦਾ ਕੜਾਹ ਪ੍ਰਸ਼ਾਦ ਲੈਣ ਤੋਂ ਇਨਕਾਰ ਕਰ ਦਿੱਤਾ। ਇੱਥੇ ਨੀਵੀਂ ਜਾਤੀ ਵਾਲਿਆਂ ਦਾ ਕੜਾਹ ਪ੍ਰਸ਼ਾਦ ਪ੍ਰਵਾਨ ਨਹੀਂ ਹੋਏਗਾ। ਅਤੇ ਗੁਰੂ ਨਾਨਕ ਦਾ ਦਰ ਇਹ ਤਾਂ ਮਾਣ ਹੀ ਨੀਵਿਆਂ ਨੂੰ ਦਿੰਦਾ ਹੈ। ਗੁਰੂ ਨਾਨਕ ਦੇ ਘਰ ਵਿੱਚ ਵਾਧਾ ਇਹ ਹੈ, ਇਹ ਨੀਵਿਆਂ ਨੂੰ ਨਿਵਾੜਦਾ ਨੀਵਿਆਂ ਨੂੰ, ਜਦਕਿ ਪੁਰਾਤਨ ਸਾਹਿਤ ਵਿੱਚ ਇਹਨਾਂ ਨੂੰ ਦਰਕਾਰਿਆ ਗਿਆ, ਨੀਵਾਂ ਕਿਹਾ ਗਿਆ। ਅਸੀਂ ਗੁਰੂ ਕੀ ਬਾਣੀ 'ਚ ਪੰਕਤੀ ਪੜ੍ਹਦੇ ਹਾਂ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉ ਕਰੀਸ। ਤਾਂ ਉਸ ਮੌਕੇ ਗੁਰਮੁਖੋ ਸਾਡੇ ਸਿਆਣੇ ਵਡੇਰਿਆਂ ਨੇ ਉਹਨਾਂ ਧਰਮ ਦੇ ਠੇਕੇਦਾਰਾਂ ਆਕੜਖਾਨਾਂ ਨੂੰ ਸਜਾ ਦਿੱਤਾ, ਭਾਈ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕੋਲੋਂ ਪੁੱਛ ਲਈਏ, ਇਹ ਆਪਣੇ ਰਹਿਬਰ ਨੇ। ਤਾਂ ਉਸ ਮੌਕੇ ਗੁਰਮੁਖੋ 12 ਅਕਤੂਬਰ 1920 ਨੂੰ ਹੁਕਮਨਾਮਾ ਆਇਆ, ਨਗੁਣਿਆਂ ਨੂੰ ਆਪੇ ਬਖਸ਼ ਲੈ ਭਾਈ। ਔਰ ਉੱਥੋਂ ਦੇ ਜਿਹੜੇ ਲੋਕ ਸਨ ਦੌੜ ਗਏ ਕਿਨਾਰਾ ਕਰ ਗਏ। ਉਹਦਾ ਭਾਵ ਸੀ ਵੀ ਜਿੰਨਾਂ 'ਚ ਕੋਈ ਵੀ ਗੁਣ ਨਹੀਂ ਉਹਨਾਂ ਨੂੰ ਵੀ ਗੁਰੂ ਬਖਸ਼ਦਾ, ਉਹਨਾਂ ਨੂੰ ਮਾਣ ਦਿੰਦਾ। ਜਿਸ ਮੌਕੇ ਲਾਹੌਰ ਦਰਬਾਰ ਵੱਲੋਂ ਨਵਾਬੀ ਦੀ ਖਿਲਤ ਆਈ, ਉਹਨੂੰ ਕੁਲੈਣ ਨੂੰ ਪ੍ਰਵਾਨ ਨਹੀਂ, ਸਾਡੇ ਪੰਨ ਦੇ ਆਗੂਆਂ ਨੇ ਮਨ ਵਿੱਚ ਵਿਚਾਰ ਕੀਤੀ ਵੀ ਜੋ ਸੇਵਾ ਕਰਦਾ ਭਾਈ ਕਪੂਰ ਸਿੰਘ, ਆਪਾਂ ਇਹਨੂੰ ਇਹ ਸੇਵਾ ਦੇ ਦਈਏ। ਭਾਈ ਕਪੂਰ ਸਿੰਘ ਕਹਿਣ ਲੱਗੇ, ਗੁਰਮੁਖੋ ਮੈਂ ਗੁਰੂ ਨਾਨਕ ਦੇ ਪੰਥ ਵਿੱਚ ਸੇਵਾਦਾਰ ਬਣ ਕੇ ਰਹਿਣਾ ਹੈ, ਮੈਂ ਗੁਰੂ ਕੰਨ ਅਤੇ ਗੁਰੂ ਪੰਥ ਦਾ ਸੇਵਾਦਾਰ ਹਾਂ, ਕਿਸੇ ਹੋਰ ਮੇਰੇ ਭਰਾ ਨੂੰ ਯੋਗ ਜਾਣ ਕਰਕੇ ਮਾਨ ਸਨਮਾਨ ਦੇ ਦਿਓ। ਉਸ ਮੌਕੇ ਸਾਡੇ ਵਡੇਰਿਆਂ ਨੇ, ਸਾਡੇ ਪੰਥਕ ਆਗੂਆਂ ਨੇ ਆਖਿਆ, ਭਾਈ ਤੇਰਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਬਾਰੇ ਕੀ ਰਾਇ? ਕਹਿਣ ਲੱਗਾ, ਮੇਰੇ ਇਸ਼ਟ ਨੇ, ਇਹ ਮੇਰੇ ਰਹਿਬਰ ਨੇ। ਤਾਂ ਉਸ ਮੌਕੇ ਗੁਰਮੁਖ ਪਿਆਰ ਹੁਕਮਨਾਮਾ ਆਇਆ ਸੀ, ਟਹਿਲ ਮਹਿਲ ਤਾਕੋ ਮਿਲੇ ਜਾ ਕੋ ਸਾਧ ਕਿਰਪਾਲ, ਜਿਹਦੇ 'ਤੇ ਵਾਹਿਗੁਰੂ ਕਿਰਪਾ ਕਰਦਾ ਉਹਨਾਂ ਨੂੰ ਇਹ ਮਾਣ ਸਨਮਾਨ ਦਿੰਦਾ। ਅੱਜ 4 ਜੂਨ ਹੈ, ਜਿਸ ਦਿਨ ਸਾਡੇ ਕਾਲਜੇ ਨੂੰ ਸਮੇਂ ਦੀ ਸਰਕਾਰ ਨੇ ਵਿੰਨਿਆ। ਹੁਕਮਨਾਮੇ ਦੀ ਵਿਆਖਿਆ ਕਰਨ ਤੋਂ ਥੋੜ੍ਹੀ ਜੀ ਇਹਦੇ ਬਾਰੇ ਮੈਂ ਪੜ੍ਹਨ ਦੇ ਮੁਤਾਬਕ ਨਹੀਂ, ਜੋ ਮੈਂ ਅੱਖੀਂ ਵੇਖਿਆ ਥੋੜ੍ਹਾ ਜਿਹਾ ਕਹਿਣ ਦਾ ਯਤਨ ਕਰਾਂਗਾ। ਅੱਜ 4 ਜੂਨ ਹੈ ਅਤੇ 4 ਜੂਨ ਨੂੰ ਜਿੱਥੇ ਸ਼ਾਂਤੀ ਦਾ ਦਰਬਾਰ ਹੈ ਉਸ ਰੱਬ ਦੇ ਮੰਦਰ ਉੱਪਰ ਗੋਲੀਆਂ ਦਾ ਮੀਂਹ ਆਰੰਭ ਕੀਤਾ ਸਰਕਾਰ ਨੇ। ਮੈਂ ਗੁਰਮੁਖੋ ਦਮਦਮੀ ਟਕਸਾਲ ਵਿੱਚੋਂ ਵਿੱਦਿਆ ਪ੍ਰਾਪਤ ਕੀਤੀ ਹੈ ਅਤੇ ਮੇਰੀ ਡਿਊਟੀ ਸੀ ਅੰਮ੍ਰਿਤ ਸੰਚਾਰ ਵਿੱਚ ਜਥੇਦਾਰ ਦੀ। ਵੈਸੇ ਤਾਂ 5 ਪਿਆਰੇ ਬਰਾਬਰ ਹੁੰਦੇ ਨੇ ਨਾ, ਅਤੇ ਜਥੇਦਾਰ ਤਾਂ ਕਹਿੰਦੇ ਨੇ ਵੀ ਉਹਦੀ ਜ਼ਿੰਮੇਵਾਰੀ ਹੋਵੇ, ਉਹ ਕੰਮ ਧਿਆਨ ਨਾਲ ਕਰੇ ਅਤੇ ਕਰਾਵੇ। 5 ਪਿਆਰੇ ਬਰਾਬਰ ਰੂਪ ਨੇ। ਅਸੀਂ ਡਿਸਟ੍ਰਿਕਟ ਸੰਗਰੂਰ ਵਿੱਚ ਅੰਮ੍ਰਿਤ ਸੰਚਾਰ ਕਰਨ ਜਾਣਾ ਸੀ ਅਤੇ ਜਿਹੜਾ ਸਾਡੇ ਨਾਲ ਸਾਥੀ ਸੀ ਕਿਰਪਾਨਾਂ ਅਤੇ ਕਛਹਿਰਿਆਂ ਵਾਲੇ ਜ਼ਿੰਮੇਦਾਰ ਵੀਰ, ਉਹ ਮੈਨੂੰ ਕਹਿੰਦਾ ਵੀ ਗਿਆਨੀ ਜੀ, ਆਪਾਂ ਅਕਾਲ ਤਖਤ ਸਾਹਿਬ ਤੋਂ ਕਿਰਪਾਨਾਂ ਅਤੇ ਕਛਹਿਰੇ ਲੈਣੇ ਨੇ, ਕੜੇ ਲੈਣੇ ਨੇ, ਆਪਾਂ ਉੱਥੇ ਚਲੀਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਪਾਵਨ ਸਰਾਂ ਦੇ ਅੱਗੇ ਗੁਰਮੁਖੋ ਸਾਡੇ ਕੋਲ ਜਿਹਨੂੰ ਨਿਸ਼ਾਨ ਗੱਡੀ ਕਹਿੰਦੀ ਉਹ ਸੀ, ਉੱਥੇ ਖਿਲਾਰ ਦਿੱਤੇ। ਜਿਹੜੇ ਬਾਕੀ ਦੇ ਸਾਥੀ ਸਨ ਉਹਨਾਂ ਨੂੰ ਆਖਿਆ ਵੀ ਗੁਰਮੁਖੋ ਜੇ ਤੁਸੀਂ ਨਮਸਕਾਰ ਕਰਨੀ ਕਰਿਓ, ਇਸ਼ਨਾਨ ਕਰਨਾ ਤਾਂ ਕਰਿਓ, ਪਰ ਆਪਾਂ 2 ਘੰਟਿਆਂ ਨੂੰ ਚੱਲਣਾ। ਮੈਂ ਅਤੇ ਉਹ ਮੇਰਾ ਸਾਥੀ ਜਿਹੜਾ ਸੇਵਾਦਾਰ ਸੀ ਵਿਚਾਰਾ, ਕਿਰਪਾਨਾਂ ਅਤੇ ਕਛਹਿਰਿਆਂ ਦਾ ਸੇਵਾ ਕਰਨ ਵਾਲਾ, ਅਸੀਂ ਲਾਚੀ ਬੇਰੀ ਤੋਂ ਅਕਾਲ ਤਖਤ ਸਾਹਿਬ ਵਾਲੇ ਪਾਸੇ ਨੂੰ ਕੇਵਲ 2 ਕਰਮਾਂ ਹੋਏ ਅਤੇ ਮੇਰੇ ਸਾਥੀ ਦੀ ਖੱਬੀ ਪੁਰਪੜੀ 'ਤੇ ਇਸ ਪਾਸੇ ਤੋਂ ਆ ਗੋਲੀ ਵੱਜੀ। ਇਹ ਮੇਰੀ ਅੱਖੀਂ ਵੇਖੀ ਘਟਨਾ ਹੈ। ਔਰ ਉਹ ਗੁਰੂ ਕਾ ਲਾਲ ਗੁਰੂ ਨੂੰ ਪਿਆਰਾ ਹੋ ਗਿਆ, ਨਾ ਉਹਨੇ ਹਾਇ ਆਖਿਆ, ਨਾ ਉਹਨੇ ਰਾਮ ਕਿਹਾ, ਨਾ ਉਹਦੀ ਜ਼ਬਾਨ ਤੋਂ ਵਾਹਿਗੁਰੂ ਕਿਹਾ ਗਿਆ। ਉਸ ਗੁਰਮੁਖ ਨੂੰ ਪੁਰਪੜੀ 'ਤੇ ਗੋਲੀ ਵੱਜੀ ਖੱਬੇ ਪਾਸੇ ਤੋਂ, ਮੇਰੇ ਵੇਹਦਿਆਂ ਵੇਹਦਿਆਂ ਉਹਦੇ ਪ੍ਰਾਣ ਪੰਖੀਰੂ ਗਏ। ਇਹ ਮੈਂ ਸੁਣੀ ਸੁਣਾਈ ਗੱਲ ਨਹੀਂ ਜੇ ਕਰ ਰਿਹਾ, ਅੱਖੀਂ ਵੇਖੀ ਘਟਣਾ ਹੈ। ਔਰ ਜਿਵੇਂ ਮਕਈ ਦੇ ਦਾਣੇ ਭੁੰਨੀਦੇ ਨੇ ਭੱਠੀ ਦੇ ਵਿੱਚ, ਇਸ ਪ੍ਰਕਾਰ ਇੱਕਦਮ ਇੰਨੀ ਗੋਲੀ ਚੱਲੀ ਵੀ ਜਿਵੇਂ ਉਹ ਦਾਣੇ ਭੁੰਨੀਦੇ ਨੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰ ਵਾਲੇ ਪਾਸੇ ਜੋ ਡਿਊੜੀ ਹੈ, ਵਿਚਾਰਾ ਅਜਨਬੀ ਆਦਮੀ ਪਿੰਡਾਂ ਦਾ ਹੋਵੇਗਾ, ਇੱਕਦਮ ਘਬਰਾ ਕੇ ਉਹ ਢੋਲ ਆ ਕੇ ਮਗਰ ਬੈਠ ਗਿਆ। ਅਤੇ ਗੁਰਮੁਖੋ ਇਸ ਡਿਊੜੀ ਵਿੱਚ ਇੰਨੀਆਂ ਗੋਲੀਆਂ ਵੱਜੀਆਂ ਵੀ ਜਿਹੜਾ ਚਿੱਕਾ ਚਿੱਟਾ ਸੰਗਮਰਮਰ ਸੀ ਇਉਂ ਉੱਡਦਾ ਵੀ ਜਿਵੇਂ ਧੂੜ ਉੱਡਦੀ। ਔਰ ਉਸ ਪਰਦੇਸੀ ਵੀਰ ਨੂੰ ਪਤਾ ਨਹੀਂ ਕਿੱਥੋਂ ਆਇਆ ਸੀ ਪਿੰਡ 'ਚੋਂ, ਪੱਲੇ ਪਾਸੇ ਨੂੰ ਮੂੰਹ ਕਰਕੇ ਡਿਊੜੀ 'ਚ ਬੈਠਾ ਸੀ, ਪਤਾ ਨਹੀਂ ਉਹਨੂੰ 2 ਵੱਜੀਆਂ ਨੇ 3 ਵੱਜੀਆਂ ਨੇ ਇਹ ਗੁਰੂ ਜਾਣੇ। ਅਤੇ ਮੇਰੇ ਵਹਿੰਦਿਆਂ ਵਹਿੰਦਿਆਂ ਉਹ ਬਾਜੀ ਲਾ ਕਰ ਬਾਜੀਆਂ ਉਹਦੀ ਲੱਗੀ ਗਈਆਂ ਅਤੇ ਪ੍ਰਕਰਮ 'ਚ ਡਿੱਗ ਪਿਆ। ਔਰ ਉਹ ਜਿੰਨੇ ਵੀ ਸਾਥੀ ਸ਼ਹੀਦ ਹੋਏ ਨਾ, ਉਹਨਾਂ 'ਚੋਂ ਇੱਕ ਵੀ ਅਜਿਹਾ ਨਹੀਂ ਸੀ ਜਿਹਨੇ ਸਰਕਾਰ ਵਾਲੇ ਪਾਸੇ ਜਾਂ ਅੱਗੋਂ ਗੋਲੀ ਦਾ ਜਵਾਬ ਦਿੱਤਾ ਹੋਵੇ। ਜਿਹੜੇ ਕਹਿੰਦੇ ਨੇ ਵੀ ਇੱਥੇ ਹਮਲਾ ਹੋਇਆ ਫਲਾਨੇ ਕਾਰਨ ਕਰਕੇ ਅਤੇ ਫਲਾਨਾ ਰਹਿੰਦਾ ਸੀ, ਇੱਥੇ ਅੱਤਵਾਦੀ ਰਹਿੰਦੇ ਸਨ, ਮੈਂ ਉਹਨਾਂ ਨਿਰਦੋਸ਼ ਬੰਦਿਆਂ ਨੂੰ ਆਪਣੀ ਅੱਖਾਂ ਦੇ ਨਾਲ ਇੱਥੇ ਸਰੀਰ ਛੱਡਦਿਆਂ ਵੇਖਿਆ। ਇੱਕ ਪ੍ਰਦੇਸੀ ਆਦਮੀ ਪਿੰਡੋਂ ਮੱਥਾ ਟੇਕਣ ਆਇਆ, ਇਹ ਗੁਰੂ ਕਾ ਸੇਵਾਦਾਰ ਵਿਚਾਰਾ ਪੰਜਾਬ ਤੋਂ ਬਾਹਰ ਦਾ ਜਿਹਨੂੰ ਆਪਾਂ ਭਈਏ ਭਰਾ ਕਹਿੰਦੇ ਨੇ, ਉਹ ਸਿੰਘ ਸੱਜਿਆ ਸੀ, ਸਭ ਤੋਂ ਪਹਿਲੀ ਗੋਲੀ ਦੇ ਨਾਲ ਮੇਰੇ ਵੇਂਦਿਆਂ ਵੇਂਦਿਆਂ ਉਹ ਸ਼ਹੀਦ ਹੋਇਆ। ਅਤੇ ਜਿਨ੍ਹਾਂ 'ਤੇ ਗੁਰੂ ਦੀ ਰਹਿਮਤ ਹੈ ਉਹਨਾਂ ਨੂੰ ਮੈਂ ਮੌਤ ਦਾ ਡਰ ਨਹੀਂ। ਜਦੋਂ ਉਹ ਮੇਰਾ ਸਾਥੀ ਚੜ੍ਹਾਈ ਕਰ ਗਿਆ ਅਤੇ ਮੈਂ ਕਨਫਿਊਜ਼ ਹੋ ਗਿਆ, ਮੈਂ ਕੁਝ ਸਮਾਂ ਜਿੱਥੇ ਆਪਾਂ ਕੜਾਹ ਪ੍ਰਸ਼ਾਦ ਲੈਂਦੇ ਉੱਥੇ ਖਲੋਤਾ। ਮੇਰੇ ਵੇਂਦਿਆਂ ਵੇਂਦਿਆਂ ਜਨਰਲ ਸ਼ਬੇਗ ਸਿੰਘ ਔਰ ਉਹਨਾਂ ਦੇ ਨਾਲ ਇੱਕ ਸਾਥੀ ਨੌਜਵਾਨ ਲਾਚੀਬੇਰੀ ਵਾਲੀ ਥਾਂ 'ਤੇ ਖਲੋਤੇ ਸਨ। ਨਮਸਕਾਰ ਗੁਰੂ ਨੂੰ ਅਤੇ ਨਮਸਕਾਰ ਗੁਰੂ ਦੇ ਗੁਰਸਿੱਖਾਂ ਨੂੰ। ਮੈਂ ਭਾਈ ਸ਼ਬੇਗ ਸਿੰਘ ਜਰਨਲ ਨੂੰ ਇਉਂ ਵੇਖਿਆ ਵੀ ਉਹਦੇ ਮੱਥੇ 'ਤੇ ਰੰਚਕ ਮਾਤਰ ਵੀ ਮੌਤ ਦਾ ਡਰ ਨਹੀਂ ਸੀ। ਰੰਚਕ ਮਾਤਰ ਵੀ ਮੌਤ ਕੀ ਚੀਜ਼ ਹੈ, ਜਾਂ ਇੰਨੀਆਂ ਗੋਲੀਆਂ ਵਰਦੀਆਂ ਨੇ ਅਤੇ ਕੀ ਹੋਵੇਗਾ। ਜਿਵੇਂ ਵਿਆਹ ਵਾਲੇ ਘਰ ਬੱਚੇ ਦੀ ਮਾਂ ਖੁਸ਼ੀ ਨਾਲ ਕਾਰਜ ਕਰਦੀ, ਇਸ ਪ੍ਰਕਾਰ ਜਨਰਲ ਸ਼ਬੇਗ ਸਿੰਘ ਦਾ ਚਿਹਰਾ ਸੀ। ਔਰ ਇਹ ਗੁਰਮੁਖੋ ਇਹ 4 ਤਰੀਕ ਵਾਲੇ ਦਿਨ ਇੱਥੇ ਘਟਨਾ ਵਾਪਰੀ ਅਤੇ ਕਿਸ ਥਾਂ 'ਤੇ ਹਮਲਾ ਹੋਇਆ ਜਿੱਥੋਂ ਇਹ ਸੰਦੇਸ਼ ਮਿਲਦਾ ਦੁਨੀਆ ਦੇ ਲੋਕ ਕੋ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ 'ਤੇ ਸਭ ਜਗ ਉਪਜਿਆ ਕਮਨ ਭਲੇ ਕੋ ਬੰਦੇ। ਇਹ ਉਹ ਜਗ੍ਹਾ ਦਰਬਾਰ ਸਾਹਿਬ ਜਿੱਥੇ ਗੁਰਮੁਖੋ ਇੱਕ ਮੁਸਲਮਾਨ ਭਰਾ ਹਾਜੀ ਮਸਤਾਨ ਉਹਨੇ 9 ਮਣ ਅਤੇ 14 ਸੇਰ ਚੰਦਨ ਦੀ ਲੱਕੜੀ ਲਈ। ਹਰਿਮੰਦਰ ਸਾਹਿਬ 'ਚ ਕੀ ਵਾਧਾ ਹੈ, ਦਰਬਾਰ ਸਾਹਿਬ ਦੀ ਕੀ ਮਾਨਤਾ ਹੈ। ਮੈਂ ਬੇਨਤੀ ਕਰਦਾ ਸੀ ਭਾਗਾਂ ਵਾਲੇ ਕਿ ਸਾਨੂੰ ਸੇਵਾ ਮਿਲੀ, ਪਰ ਹਰਿਮੰਦਰ ਸਾਹਿਬ ਦੁਨੀਆ ਦਾ ਸਾਂਝਾ ਹੈ, ਹਰ ਇੱਕ 'ਤੇ ਰਹਿਮਤ ਕਰਦਾ ਹੈ, ਹਰ ਇੱਕ ਨੂੰ ਨਿਵਾਜਦਾ ਹੈ। ਧਿਆਨ ਦਿਓ ਗੁਰਸਿੱਖ ਖਵਾਉਣ ਵਾਲਿਓ, ਭਟਕੋ ਨਾ। ਇੱਕ ਮੁਸਲਮਾਨ ਭਰਾ, ਇਹ 1925 ਦੀ ਗੱਲ ਜੇ, ਉਹਦਾ ਨਾਮ ਸੀ ਹਾਜੀ ਮਸਤਾਨ। ਉਹਦੇ ਮਨ ਵਿੱਚ ਇਹ ਫੁਰਨਾ ਫੁਰਿਆ ਵੀ ਮਿੱਤਰਾ, ਜ਼ਿੰਦਗੀ ਦਾ ਕੋਈ ਪਤਾ ਨਹੀਂ ਮੁੜ ਕੇ ਪਲ ਮਿਲਣੇ ਕਿ ਨਹੀਂ ਮਿਲਣੇ, ਤੂੰ ਕਿਤੇ ਅੱਲਾ ਦੀ ਖੁਸ਼ੀ ਵਾਸਤੇ ਆਪਣੇ ਤਨ ਅਤੇ ਮਨ ਨੂੰ ਸਫਲਾ ਕਰ ਲਾ। ਤੁਹਾਨੂੰ ਉਸ ਮੁਸਲਮਾਨ ਵੀਰ ਨੇ ਚੰਦਨ ਦੀ ਲੱਕੜ ਲਈ, ਜਿਹਦਾ ਵਜ਼ਨ ਸਾਡੇ ਇਤਿਹਾਸਕਾਰਾਂ ਨੇ 9 ਮਣ ਅਤੇ 14 ਸੇਰ ਕਰਕੇ ਲਿਖਿਆ। 9 ਮਣ 14 ਸਿਰ ਚੰਦਨ ਦੀ ਲੱਕੜ ਲੈ ਕੇ ਉਸ ਗੁਰਮੁਖ ਪਿਆਰੇ ਨੇ ਇੱਕ ਚੌਰ ਤਿਆਰ ਕੀਤਾ, ਜਿਹਦੇ ਵਿੱਚ 1,45,000 ਵਾਲ ਨੇ, 1,45,000 ਵਾਲ ਚੰਦਨ ਦੀ ਲੱਕੜ 'ਚੋਂ ਕੱਢੇ ਉਹਨੇ। ਉਹਦੇ ਮਨ ਵਿੱਚ ਗੁਰੂ ਦੇ ਪ੍ਰਤੀ ਕਿੰਨੀ ਸ਼ਰਧਾ ਆਏਗੀ। ਪਹਿਲਾਂ ਚੰਦਨ ਦੀ ਮਹਿੰਗੀ ਲੱਕੜ ਲਈ ਅਤੇ ਫਿਰ ਉਸ ਗੁਰਮੁਖ ਪਿਆਰੇ ਨੇ 1 ਦਿਨ 2 ਦਿਨ ਨਹੀਂ, ਉਹ ਚੌਰ ਨੂੰ 5 ਸਾਲ ਅਤੇ 7 ਮਹੀਨਿਆਂ 'ਚ ਤਿਆਰ ਕੀਤਾ। ਉਹਦੇ 6 ਸਾਲ ਲੱਗੇ, 5 ਸਾਲ ਅਤੇ 7 ਮਹੀਨਿਆਂ 'ਚ ਚੰਦਨ ਦਾ ਚੌਰ ਤਿਆਰ ਕੀਤਾ, ਜਿਹਦੇ 1,45,000 ਵਾਲ ਹਨ। ਜੇ ਤੁਹਾਡੇ ਮਨ ਵਿੱਚ ਕਿਤੇ ਵਿਚਾਰ ਆਵੇ ਵੀ ਅਸੀਂ ਦਰਸ਼ਨ ਕਰਨੇ ਨੇ, ਜਿਸ ਦਿਨ ਜਲਾਓ ਲੱਗਦਾ ਨਾ ਦਰਬਾਰ ਸਾਹਿਬ, ਉਸ ਦਿਨ ਅਸੀਂ ਉਸ ਪਾਵਨ ਚੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਸਭਾਏਮਾਨ ਕਰਦੇ ਹਾਂ, ਤਾਂ ਕਿ ਦੁਨੀਆ ਦੇ ਲੋਕਾਂ ਨੂੰ ਪਤਾ ਚੱਲੇ ਗੁਰੂ ਨਾਨਕ ਦਾ ਘਰ ਸਾਰਿਆਂ ਲਈ ਸਾਂਝਾ ਹੈ, ਸਾਰਿਆਂ ਲਈ ਇੱਕੋ ਜਿਹਾ ਹੈ। ਔਰ ਉਸ ਹਾਜੀ ਮਸਤਾਨ ਨੇ ਗੁਰਮੁਖੋ 31 ਮਾਰਚ 1925 ਨੂੰ ਉਹ ਚੌਰ ਲਿਆ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ ਵਿੱਚ ਭੇਟ ਕੀਤਾ ਅਤੇ ਕਹਿਣ ਲੱਗਾ, ਪਾਤਸ਼ਾਹ ਮੇਰੀ ਗਰੀਬ ਦੀ ਇਹ ਪ੍ਰੇਮ ਭੇਟਾ ਪ੍ਰਵਾਨ ਕਰ ਲਈ। ਔਰ ਉਸ ਵੀਰ ਨੇ 2 ਚੰਦਨ ਦੇ ਚੌਰ ਤਿਆਰ ਕੀਤੇ, ਇੱਕ ਉਹਨੇ ਪਾਵਨ ਕਾਬੇ ਭੇਜਿਆ, ਇੱਕ ਉਹਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਭੇਜਿਆ ਅਤੇ ਉਹਨੂੰ ਪੁੱਛਿਆ, ਭਾਈ ਤੂੰ ਮੁਸਲਮਾਨ ਹੈ, ਤੂੰ ਕਾਬੇ ਚੌਰ ਤਾਂ ਭੇਜਿਆ, ਇਹ ਤਾਂ ਗੱਲ ਠੀਕ ਹੋ ਗਈ ਨਾ, ਹਰਿਮੰਦਰ ਸਾਹਿਬ ਕਿਉਂ ਭੇਜਿਆ? ਕਹਿਣ ਲੱਗਾ, ਮੈਨੂੰ ਹਰਿਮੰਦਰ ਸਾਹਿਬ 'ਚੋਂ ਵੀ ਕਾਬਾ ਦਿਸਦਾ। ਮੇਰੇ ਇਹ ਬੇਨਤੀ ਕਰਨ ਤੋਂ ਮੁਰਾਦ ਇਹ ਹੈ, ਆਪਾਂ ਇਸ ਕਾਬੇ ਦੇ ਵਿੱਚੋਂ, ਇਸ ਹਰਿਮੰਦਰ ਦੇ ਵਿੱਚੋਂ ਜਿੱਥੋਂ ਸਾਨੂੰ ਸਾਂਝੀ ਵਾਲਤਾ ਦਾ ਉਪਦੇਸ਼ ਮਿਲਦਾ ਹੈ, ਉਹਦੇ 'ਚੋਂ ਅੱਲਾ ਦੇ ਨੂਰ ਨੂੰ ਤੱਕੀਏ ਅਤੇ ਅੱਲਾ ਦਾ ਨੂਰ ਸਾਰਿਆਂ ਲਈ ਸਾਂਝਾ। ਅਤੇ ਅੱਜ ਦੇ ਦਿਨ ਇੱਥੇ ਗੋਲੀਆਂ ਵੱਜੀਆਂ 30 ਸਾਲ ਪਹਿਲਾਂ, ਗੁਰੂ ਕਿਰਪਾ ਕਰੇ ਸਾਡੇ ਮਨ 'ਚ ਇਸ ਗੁਰੂ ਘਰ ਦੇ ਪ੍ਰਤੀ ਵਿਸ਼ਵਾਸ ਅਤੇ ਸਤਿਕਾਰ ਵਧੇ। ਗੁਰਮੁਖੋ ਜਿਹੜਾ ਆਪਾਂ ਪਾਵਨ ਪਿੱਤਰ ਹੁਕਮਰਾਮਾ ਸਰਵਣ ਕੀਤਾ ਨਾ, ਇਹ ਵਡਹਾਂਸ ਦੀ ਵਾਰ ਦੇ ਵਿੱਚ ਸਤਿਗੁਰੂ ਰਾਮਦਾਸ ਪਾਤਸ਼ਾਹ ਦਾ ਚਾਰਨ ਕੀਤਾ, 4th ਪਾਤਸ਼ਾਹ ਦੀ ਚਾਰਨ ਕੀਤੀ ਨਾ ਹੈ, ਵਾਰ ਹੈ। ਔਰ ਇਹਦਾ ਸਿਰਲੇਖ ਹੈ ਲੱਲਾ ਬਨੀਮਾ ਕੀ ਧੁਨ ਉੱਪਰ ਗਾਵਣੀ। ਕਈ ਗੁਰਮੁਖ ਪਿਆਰੇ ਪੁੱਛਦੇ ਨੇ ਵੀ ਗਿਆਨੀ ਜੀ ਇਹ ਥਾਂ ਥਾਂ 'ਤੇ ਕਿਉਂ ਲਿਖਿਆ, ਕਿਤੇ ਲਿਖਿਆ ਟੁੰਡੇ ਅਸਰਾਜੇ ਕੀ ਧੁਨੀ, ਕਿਤੇ ਲਿਖਿਆ ਮੂਸੇ ਕੀ ਧੁਨ ਉੱਪਰ ਗਾਵਣੀ, ਇੱਥੇ ਲੱਲਾ ਬਨੀਮਾ ਕਿਉਂ ਲਿਖਿਆ। ਇਹਦਾ ਕਾਰਨ ਗੁਰਮੁਖੋ ਇਹ ਹੈ ਵੀ ਸਤਿਗੁਰੂ ਪਾਤਸ਼ਾਹ ਸਾਨੂੰ ਹਰ ਬਹਾਨੇ ਬਰਿਆਈ ਵਾਲੇ ਪਾਸੇ ਤੋਂ ਢਾਕ ਕਰਕੇ ਨੇਕੀ ਨਾਲ ਜੋੜਨ ਦਾ ਯਤਨ ਕਰਦੇ ਨੇ। ਲੱਲਾ ਅਤੇ ਬਨੀਮਾ ਦੋ ਗੁਆਂਢੀ ਰਜਵਾੜੇ ਸਨ। ਲੱਲਾ ਦਾ ਏਰੀਆ ਖੁਸ਼ਕ ਸੀ ਅਤੇ ਬਨੀਮਾ ਦੇ ਏਰੀਏ ਵਿੱਚ ਪਾਣੀ ਦੀਆਂ ਬਹੁਤ ਸਹੂਲਤਾਂ ਸਨ, ਇਲਾਕਾ ਸਰਸਬਜ਼ ਸੀ, ਖੁਸ਼ਹਾਲ ਸੀ। ਲੱਲਾ ਦੇ ਇਲਾਕੇ ਵਿੱਚ ਕਾਲ ਪੈ ਗਿਆ ਔਰ ਉਹਨੇ ਬਨੀਮਾ ਨਾਲ ਸੰਪਰਕ ਕੀਤਾ ਅਤੇ ਕਹਿਣ ਲੱਗਾ ਭਾਈ ਜੇ ਤੂੰ ਮੈਨੂੰ ਪਾਣੀ ਦੇ ਦੇ ਅਤੇ ਮੈਂ ਜਿੰਨੀ ਵੀ ਸਾਡੀ ਫਸਲ ਹੋਵੇਗੀ ਉਹਦਾ 6 ਹਿੱਸਾ ਤੁਹਾਨੂੰ ਮਾਲੀਏ ਦੇ ਤੌਰ 'ਤੇ ਦਿਆਂਗਾ, ਤੁਹਾਡਾ ਵੀ ਸਰਜੇਗਾ ਮੇਰਾ ਵੀ ਸਰਜੇਗਾ, ਵਰਨਾ ਫਸਲ ਹੋਣੀ ਨਹੀਂ। ਬਨੀਮਾ ਨੇ ਲੱਲੇ ਦੀ ਗੱਲ ਨੂੰ ਸਵੀਕਾਰ ਕਰ ਲਿਆ, ਪਾਣੀ ਦਿੱਤਾ, ਫਸਲ ਚੰਗੀ ਹੋਈ। ਪਰ ਲੱਲਾ ਦਾ ਮਨ ਬੇਈਮਾਨ ਹੋ ਗਿਆ, ਉਹ ਮਾਲੀਆ ਦੇਣ ਤੋਂ ਮੁਨਕਰ ਹੋ ਗਿਆ। ਤਾਂ ਉਸ ਮੌਕੇ ਬਨੀਮਾ ਨੇ ਲੱਲਾ ਦੇ ਉੱਪਰ ਹਮਲਾ ਕੀਤਾ, ਲੜਾਈ ਹੋਈ ਅਤੇ ਨੇਕ ਦੀ ਰੱਬ ਵੀ ਮਦਦ ਕਰਦਾ, ਬਨੀਮਾ ਦੀ ਜਿੱਤ ਹੋਈ ਅਤੇ ਲੱਲਾ ਹਾਰ ਗਿਆ। ਉਸ ਲੱਲਾ ਨਾਮ ਦੇ ਰਜਵਾੜੇ ਨੂੰ ਬਨੀਮਾ ਨੇ ਕੈਦ ਪਾਇਆ ਔਰ ਕੁਝ ਸਮੇਂ ਤੋਂ ਬਾਅਦ ਲੱਲਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਮੁਆਫ਼ੀ ਮੰਗੀ ਅਤੇ ਬਨੀਮਾ ਨੇ ਆਖਿਆ ਮਿੱਤਰਾ ਪਿਆਰਿਆ ਤੇਰਾ ਪਰਮਾਤਮਾ ਭਲਾ ਕਰੇ, ਕਿਸੇ ਦੀ ਅਮਾਨਤ ਵਿੱਚ ਖਿਆਨਤ ਨਹੀਂ ਪਾਈ ਦੀ, ਜਾਂ ਤੇਰਾ ਪਰਮਾਤਮਾ ਭਲਾ ਕਰੇ। ਉਹਨੇ ਆਪ 6ਵਾਂ ਹਿੱਸਾ ਦੇ ਦਿੱਤਾ। ਇਹ ਵਾਰ ਦਾ ਸਿਰਲੇਖ ਲਿਖਣ ਦਾ ਮਤਲਬ ਇਹ ਹੈ ਸਤਿਗੁਰੂ ਪਾਤਸ਼ਾਹ ਦਾ ਵੀ ਭਲਿਆ ਪਹਿਲੀ ਗੱਲ ਤਾਂ ਅਮਾਨਤ ਵਿੱਚ ਖਿਆਨਤ ਨਾ ਪਾ, ਇੱਕ ਤਾਂ ਸਿੱਖਿਆ ਇਹ ਹੈ। ਅਤੇ ਦੂਜੀ, ਭਾਵੇਂ ਤੇਰਾ ਵਿਰੋਧੀ ਆਪਣੇ ਬੁਰੇ ਪੱਖ ਨੂੰ ਛੱਡਦਾ ਨਹੀਂ, ਪਰ ਤੂੰ ਵੀ ਆਪਣਾ ਨੇਕੀ ਦੇ ਪੱਖ ਦਾ ਪੱਲਾ ਨਾ ਛੱਡ, ਨੇਕੀ ਵਾਲੇ ਪੱਖ ਨੂੰ ਗ੍ਰਹਿਣ ਕਰ। ਇਹ ਇਸ ਵਾਰ ਦੇ ਸਿਰਲੇਖ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਅਤੇ ਬਾਕੀ ਜੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਆਪਾਂ ਨੂੰ ਸਮਝਾਉਣਗੇ ਉਹ ਆਪਾਂ ਵਿਚਾਰਨਾ। ਗੁਰੂ ਦੀ ਰਹਿਮਤ ਲਈ ਆਪਾਂ ਯਤਨ ਕਰੀਏ ਅਤੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ, ਘਰ ਹੀ ਮੁੰਦ ਵਦੇਸ ਪੇਰ।
ਸਲੋਕ ਮਹੱਲਾ ਪਹਿਲਾ ਦਾ ਮਤਲਬ ਇਹ ਕਿ ਪੌੜੀਆਂ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਚਾਰਨ ਕੀਤੀਆਂ ਨੇ ਅਤੇ ਜਿਹੜੇ ਸਲੋਕ ਨੇ ਇਹ ਵੱਖ ਵੱਖ ਗੁਰੂ ਸਾਹਿਬਾਨਾਂ ਦੇ ਚਾਰਨ ਕੀਤੇ ਹਨ। ਜਿਵੇਂ ਅਗਲੀ ਪੌੜੀ ਤੋਂ ਪਹਿਲਾਂ ਮਹੱਲਾ ਤੀਜਾ ਵੀ ਆਇਆ ਹੈ, ਇੱਥੇ ਸਲੋਕ ਮਹੱਲਾ ਪਹਿਲਾ ਦਾ ਪਾਵੇ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਪਹਿਲੇ ਜਾਮੇ ਦੇ ਵਿੱਚ ਇਹ ਪਾਵਨ ਸਲੋਕ ਆਚਾਰਨਾ ਕੀਤਾ ਹੈ। ਅਤੇ ਕੀ ਕਹਿੰਦੇ ਨੇ ਭਾਈ?
ਘਰ ਹੀ ਮੁੰਦ ਵਦੇਸ ਪੇਰ।
ਜਿਹੜਾ ਇਹ ਮੁੰਦ ਲਫਜ਼ ਹੈ ਇਹਦੇ ਅਰਥ ਜੋ ਸਾਨੂੰ ਪੜ੍ਹਾਏ ਗਏ ਨੇ ਅੱਖਰੀ ਉਹਨੂੰ ਕਹਿੰਦੇ ਅਗਿਆਤ ਜੋਬਨ ਬਾਲੀ। ਜ਼ਿਆਦਾਤਰ ਸਾਡੇ ਵਿਦਵਾਨ ਭਰਾਵਾਂ ਨੇ ਮੁੰਦ ਅਰਥ ਕੇਵਲ ਅਤੇ ਕੇਵਲ ਔਰਤ ਕੀਤਾ, ਔਰਤ। ਸਾਡੇ 'ਚ ਜਿਹੜੀ ਟੀਕੇ ਕਰਨ ਦੀ ਮਰਿਆਦਾ ਚੱਲੀ ਹੈ ਨਾ, ਵਿਦਵਾਨਾਂ ਦੇ ਕਹਿਣ ਮੁਤਾਬਕ ਜੋ ਬਾਬੇ ਪ੍ਰਿਥੀ ਚੰਦ ਦਾ ਸਪੁੱਤਰ ਸੀ। ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦਾ ਭਤੀਜਾ ਲੱਗਦਾ ਬਾਬਾ ਮਿਹਰਬਾਨ, ਉਹਨੇ ਇਹ ਚੰਗੀ ਪਰੰਪਰਾ ਕਾਇਮ ਕੀਤੀ ਹੈ ਟੀਕੇ ਕਰਨ ਦੀ। ਔਰ ਉਸ ਮਿਹਰਬਾਨ ਨੇ ਜਿਹੜੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਇੱਕ ਜਨਮ ਸਾਖੀ ਲਿਖੀ ਹੈ, ਉਹਦੇ ਵਿੱਚ ਜ਼ਿਕਰ ਕੀਤਾ ਵੀ ਇੱਕ ਵੀ ਇਸਤਰੀ ਦਾ ਪਤੀ ਪ੍ਰਦੇਸ ਗਿਆ ਹੋਵੇ, ਉਹਦੀ ਆਗਿਆ 'ਚ ਰਹਿ, ਪਤੀ ਉਹਦਾ ਚੇਤਾ ਰੱਖੇ, ਦੋਵੇਂ ਆਪੋ ਆਪਣੇ ਧਰਮ 'ਚ ਪਰਪੱਕ ਰਹਿਣ ਅਤੇ ਉਹਨਾਂ ਦੇ ਘਰ ਵਿੱਚ ਸੁੱਖ ਸ਼ਾਂਤੀ ਰਹਿੰਦੀ। ਇਹ ਮਿਹਰਬਾਨ ਦੇ ਅਰਥ ਨੇ। ਅਤੇ ਜੇ ਉਹ ਔਰਤ ਆਪਣੀ ਪਤੀ ਦੀ ਆਗਿਆ ਨੂੰ ਲੰਘ ਕੇ ਬਾਹਰ ਚਲੀ ਜਾਏ, ਪਤੀ ਆਪਣੇ ਘਰ ਤੋਂ ਭੜਕ ਜਾਏ, ਉਹ ਘਰ ਬਰਬਾਦ ਹੋ ਜਾਂਦਾ ਹੈ। ਮਿਹਰਬਾਨ ਦੀ ਰਾਏ। ਲੇਕਿਨ ਮੁੰਦ ਅਰਥ ਜੋ ਮੈਂ ਪੜ੍ਹਿਆ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਦੇ ਕੋਲੋਂ, ਉਹਨਾਂ ਕਿਹਾ ਸੀ ਅਗਿਆਤ ਜੋਬਨ ਬਾਲੀ। ਇਹ ਕੀ ਹੋਇਆ ਭਲਾ? ਬਾਲੀ ਦਾ ਅਰਥ ਹੈ ਇਸਤਰੀ ਅਤੇ ਜੋਬਨ ਦਾ ਅਰਥ ਹੈ ਮੁਟਿਆਰ। ਅਗਿਆਤ ਦਾ ਭਾਵ ਹੈ ਜਿਹਨੂੰ ਅਜੇ ਸਮਝ ਨਹੀਂ, ਉਹ ਬੱਚੀ ਜਿਹਦੀ ਅਸੀਂ ਸ਼ਾਦੀ ਤਾਂ ਕਰ ਦਈਏ ਲੇਕਿਨ ਪਤੀ ਦੀ ਸੇਵਾ ਕਰਕੇ ਆਪਣੇ ਪਤੀ ਨੂੰ ਪ੍ਰਸੰਨ ਕਿਵੇਂ ਕਰਨਾ, ਉਹਨੂੰ ਢੰਗ ਤਰੀਕਾ ਨਾ ਆਵੇ, ਭੋਲੀ ਹੋਵੇ, ਉਹਨੂੰ ਕਹਿੰਦੇ ਨੇ ਅਗਿਆਤ ਜੋਬਨ ਬਾਲੀ, ਉਹਨੂੰ ਕਹਿੰਦੇ ਨੇ ਮੁੰਦ। ਇਹ ਮੁੰਦ ਦੇ ਅਰਥ ਨੇ। ਘਰ ਹੀ ਮੁੰਦ ਵਿਦੇਸ਼ ਪਿਰ, ਇਹਦਾ ਅੰਤਰੀ ਅਰਥ ਇਹ ਹੈ। ਪਹਿਲਾ ਮੁੱਖ ਅਰਥ ਇਹ ਹੈ ਵੀ ਉਹ ਬੀਬੀ, ਉਹ ਲੜਕੀ, ਉਹ ਬੱਚੀ ਘਰ ਵਿੱਚ ਹੈ, ਉਹਦਾ ਪਤੀ ਪ੍ਰਦੇਸ ਗਿਆ। ਵਿਦੇਸ਼ ਪਿਰ ਭਾਵ ਦੂਜਾ ਦੇਸ਼। ਨਿਤ ਝੂਰੇ ਸੰਭਾਲੇ, ਉਹ ਪਤੀ ਦੇ ਪ੍ਰਦੇਸ ਹੋਣ 'ਤੇ ਝੁਰਦੀ ਵੀ ਹੈ ਵੀ ਮੇਰਾ ਪਤੀ ਨਹੀਂ, ਪਤਾ ਨਹੀਂ ਮੈਨੂੰ ਕਿਉਂ ਛੱਡ ਗਿਆ, ਪਰ ਨਾਲ ਚੇਤੇ ਵੀ ਰੱਖਦੀ ਵੀ ਕਦੇ ਨਾ ਕਦੇ ਤਾਂ ਆਵੇਗਾ ਨਾ। ਜਿਹੜੀ ਗੁਰੂ ਕੀ ਬਾਣੀ ਹੈ ਇਹਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਦ੍ਰਿਸ਼ਟਾਂਤ ਤਾਂ ਭਾਵੇਂ ਦੁਨਿਆਵੀ ਦਿੱਤੇ ਪਰ ਨਿਸ਼ਾਨਾ ਅਧਿਆਤਮਿਕ ਹੈ। ਇਹਦਾ ਅੰਤਰੀ ਅਰਥ ਆਪਾਂ ਇਹ ਕਰਾਂਗੇ, ਆਪਾਂ ਗੁਰਬਾਣੀ 'ਚ ਪੜ੍ਹਦੇ ਏਕਾ ਪੁਰਖ ਸਬਾਈ ਨਾਰ। ਆਪਾਂ ਜਿੰਨੇ ਵੀ ਮਾਈ ਭਾਈ ਬੈਠੇ ਹਾਂ ਆਪਾਂ ਪਰਮਾਤਮਾ ਦੀਆਂ ਪਤਨੀਆਂ ਹਾਂ। ਮੈਂ ਨਹੀਂ ਜੀ ਕਹਿੰਦਾ, ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦਾ ਹੁਕਮ ਹੈ, ਗੁਰੂ ਕੀ ਬਾਣੀ ਦੀਆਂ ਪੰਕਤੀਆਂ ਨੇ, ਏਕਾ ਪੁਰਖ ਸਬਾਈ ਨਾਰ। ਪੁਰਖ ਕੇਵਲ ਅਤੇ ਕੇਵਲ ਇੱਕ ਪਰਮਾਤਮਾ ਹੈ, ਬਾਕੀ ਦੀਆਂ ਤਮਾਮ ਇਸਤਰੀਆਂ ਹਨ, ਤਮਾਮ ਇਸਤਰੀਆਂ। ਔਰ ਇੱਥੋਂ ਤੱਕ ਗੁਰਮੁਖੋ, ਦੁਨੀਆਂ 'ਚ ਇਹੋ ਜਿਹੇ ਧਰਮ ਨੇ ਜਿਨ੍ਹਾਂ ਦੇ ਅਧਿਆਤਮਿਕ ਆਗੂ ਇਸਤਰੀਆਂ ਵਾਲਾ, ਬੀਬੀਆਂ ਵਾਲਾ ਪਰਾਵਾ ਪਾਉਂਦੇ ਵੀ ਅਸੀਂ ਇਸਤਰੀਆਂ ਹਾਂ। ਇਹਦਾ ਆਪਾਂ ਅੰਤਰੀ ਅਰਥ ਇਹ ਕਰਨਾ ਵੀ ਜਿਹੜਾ ਪਤੀ ਹੈ ਨਾ ਪਰਮਾਤਮਾ, ਹੈ ਤਾਂ ਸਾਡੇ ਹਿਰਦੇ ਦੇ ਅੰਦਰ ਅਤੇ ਆਪਾਂ ਉਹਨੂੰ ਪਰਦੇਸੀ ਜਾਣ ਕੇ ਝੂਰਦੇ ਹਾਂ। ਇਹਦੇ ਬਾਰੇ ਦ੍ਰਿਸ਼ਟਾਂਤ ਪੜ੍ਹਾਇਆ ਗਿਆ ਹੈ। ਇੱਕ ਰਾਜਾ ਆਪਣੀ ਜਨਤਾ ਨੂੰ ਕਹਿ ਗਿਆ ਕਿ ਮੈਂ 3 ਸਾਲਾਂ ਨੂੰ ਆਉਣਾ ਹੈ, ਜਾਂ ਮੈਂ ਤੁਹਾਨੂੰ 3 ਸਾਲ ਟਾਈਮ ਦੇਣਾ ਅਤੇ ਮੈਂ ਤੁਹਾਡੀ ਯੋਗਤਾ ਵੇਖ ਕਰਕੇ ਤੁਹਾਨੂੰ ਰਾਜ ਭਾਗ ਦਿਆਂਗਾ ਜਿਹੜਾ ਮੈਨੂੰ ਲੱਭ ਲਏਗਾ। ਕੋਈ ਉਹਨੂੰ ਜੰਗਲਾਂ 'ਚ ਲੱਭਣ ਤੁਰ ਪਿਆ, ਕੋਈ ਉਹਨੂੰ ਪਹਾੜਾਂ 'ਚ ਲੱਭਣ ਤੁਰ ਪਿਆ, ਕੋਈ ਦਰਿਆਵਾਂ ਦੇ ਕੰਢਿਆਂ 'ਤੇ ਗਿਆ। ਇੱਕ ਨੇਕ ਪੁਰਸ਼ ਨੂੰ ਜਾਣਕਾਰ ਆਗੂ ਮਿਲ ਗਿਆ, ਸਮਝਦਾਰ, ਅਤੇ ਉਹਨੂੰ ਕਹਿੰਦਾ ਮਿੱਤਰਾ ਮੇਰੀ ਮਦਦ ਕਰ, ਮੈਂ ਦੂਰ ਜਾਣ ਜੋਗਾ ਨਹੀਂ, ਰਾਜਾ ਮਿਲਾ ਦੇ। ਉਹ ਕਹਿੰਦਾ ਫਰੀ ਨਹੀਂ ਮਿਲੇਗਾ, ਤੈਨੂੰ ਤਿੰਨ ਚੀਜ਼ਾਂ ਦੇਣੀਆਂ ਪੈਣਗੀਆਂ। ਉਹਨੇ ਗਿਣਤੀ ਰੱਖ ਦਿੱਤੀ, ਕਹਿੰਦਾ ਮਨਜ਼ੂਰ ਹੈ। ਜਦੋਂ ਉਹ ਦੇ ਦਿੱਤੀਆਂ ਨਾ, ਉਸ ਬਜ਼ੁਰਗ ਨੇ ਉਹਦੇ ਮੋਢੇ 'ਤੇ ਹੱਥ ਰੱਖ ਕੇ ਅਤੇ ਸਿਰ ਪਲੋਸ ਕੇ ਕਹਿਣ ਲੱਗਾ, ਕਾਕਾ ਤੈਨੂੰ ਭਟਕਣ ਦੀ ਲੋੜ ਕੋਈ ਨਹੀਂ, ਬਾਗ 'ਚ ਵੜ ਜਾ, ਇੱਥੇ ਇੱਕ ਤੈਨੂੰ ਨਿੱਕਾ ਜਿਹਾ ਟਿੱਬਾ ਮਿਲੇਗਾ। ਟਿੱਬਾ ਉਸ ਟਿੱਬੇ ਦੇ ਥੱਲੇ ਰਾਜੇ ਨੇ ਪਹਿਲਾਂ ਭੂਰਾ ਪਟਾਇਆ, ਅਤੇ ਉਹਦੇ ਅੰਦਰੋਂ ਤੈਨੂੰ ਲੱਭ ਪਏਗਾ, ਉਹਦੇ ਮੰਦਰ ਬੈਠਾ ਹੀ। ਇਹ ਗੁਰਮੁਖੋ ਦਾਨੇ ਪੁਰਸ਼ਾਂ ਨੇ ਸਾਨੂੰ ਸਮਝਾਉਣ ਲਈ ਇੱਕ ਦ੍ਰਿਸ਼ਟਾਂਤ ਘੜਿਆ ਆਪਣੀ ਬੁੱਧੀ ਨਾਲ। 3 ਸਾਲ ਕਿਹੜੇ ਨੇ? ਬਾਲ ਜਵਾਨੀਆਂ ਬਿਰਧ ਫੁੰਨ, 3 ਅਵਸਥਾ ਜਾਨ, ਬਚਪਨ ਦਾ ਟਾਈਮ, ਜਵਾਨੀ ਦਾ ਸਮਾਂ, ਅਤੇ ਬੁਢਾਪੇ ਦਾ ਮੌਕਾ। ਭਲਿਆ ਕਿਸੇ ਮੌਕੇ ਤਾਂ ਉਹਨੂੰ ਲੱਭਣ ਦਾ ਯਤਨ ਕਰ। ਜਦੋਂ ਬੱਚੇ ਹੁੰਦੇ ਉਦੋਂ ਕਹਿੰਦੇ ਵੀ ਅਜੇ ਸਮਝ ਹੈ, ਜਵਾਨ ਹੋ ਕੇ ਪਰਮਾਤਮਾ ਦਾ ਨਾਮ ਲਵਾਂਗੇ। ਜਵਾਨੀ ਦੇ ਮੌਕੇ ਗੁਰਮੁਖੂ ਅੱਖਾਂ ਅੱਗੇ ਇੰਨੀ ਹਨੇਰੀ ਆ ਜਾਂਦੀ, ਉਦੋਂ ਸੱਜਦਾ ਕੱਖ ਨਹੀਂ। ਜਵਾਨੀ ਦੇ ਮੌਕੇ 'ਤੇ ਅੱਖਾਂ ਅੱਗੇ ਪੜਦਾ ਹੀ ਆ ਜਾਂਦਾ ਵੀ ਬੰਦੇ ਨੂੰ ਕੁਛ ਸਮਝਦਾ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਸੋਈਆਂ 'ਚ ਇੱਕ ਬੜੀ ਸੁੰਦਰ ਪੰਕਤੀ 12 ਦੇ ਵਿੱਚ ਵੀ ਉਹ ਕਹਿੰਦੇ, ਸੁੱਧ ਨਾ ਹੋਵੇ ਬਾਲ ਬੁੱਧ, ਬਾਲ ਕਲੀਲਾ ਵਿੱਚ ਭਰਮਾਵੈ। ਉਦੋਂ ਖੇਡਣ ਵਿੱਚ ਹੀ ਮੌਜ ਮੇਲਾ, ਖੇਡਣ ਵਿੱਚ ਹੀ, ਪਰ ਜੋਬਨ ਭਰਮਾਈਏ ਪਰ ਤਨ ਪਰ ਤਨ ਨਿੰਦ ਲਭਾਵੈ। ਜਵਾਨੀ ਦੇ ਮੌਕੇ ਬੰਦਾ ਇੰਨਾ ਭੜਕਦਾ ਹੈ, ਉਹਨੂੰ ਪਰਾਇਆ ਤਨ, ਪਰਾਇਆ ਧਨ ਅਤੇ ਪਰਾਈ ਨਿੰਦਿਆ ਬੜੀ ਚੰਗੀ ਲੱਗਦੀ ਹੈ। ਮੈਂ ਜੋ ਗੁਰਮੁਖ ਹੋਣ ਤੱਕ ਸਮਝਿਆ ਨਾ, ਸਾਰਿਆਂ ਤੋਂ ਔਖਾ ਕੰਮ ਹੈ ਦੂਜੇ ਦੀ ਵਡਿਆਈ ਸੁਣਨਾ ਅਤੇ ਆਪਣੀ ਨਿੰਦਿਆ ਸੁਣਨਾ, ਸਭ ਤੋਂ ਔਖਾ ਕੰਮ ਜੇ। ਅਤੇ ਸਾਡੇ ਮੂੰਹ 'ਤੇ ਸਾਡੇ ਪੱਲੇ ਭਾਵੇਂ ਕੱਖ ਕਰਤੂਤ ਨਾ ਹੋਵੇ ਅਤੇ ਸਾਡੀ ਵਡਿਆਈ ਕਰੇ ਜੇ ਆਪਾਂ ਬਾਗੋ ਬਾਗ, ਅਤੇ ਆਪਾਂ ਭਲਾ ਆਪਣੇ ਆਪ ਨੂੰ ਜਾਣਦੇ ਨਹੀਂ? ਜਵਾਨੀ ਦੇ ਮੌਕੇ ਉੱਪਰ ਪਰਾਇਆ ਤਨ, ਪਰਾਇਆ ਧਨ ਅਤੇ ਪਰਾਈ ਨਿੰਦਿਆ, ਇਹ 3 ਚੀਜ਼ਾਂ ਬੜੀਆਂ ਚੰਗੀਆਂ ਲੱਗਦੀਆਂ ਜੇ ਕਿਤੇ ਵੇਖ ਲਿਆ ਜੇ। ਦੂਜੇ ਦਾ ਸਰੀਰ, ਦੂਜੇ ਦਾ ਪੈਸਾ ਅਤੇ ਦੂਜੇ ਦੀ ਨਿੰਦਿਆ। ਅਤੇ ਜਦੋਂ ਹੋ ਗਿਆ ਬੁੱਢਾ, ਭਾਈ ਗੁਰਦਾਸ ਜੀ ਕਹਿੰਦੇ ਨੇ ਬਿਰਧ ਹੋਆ ਜੰਜਾਲ ਵਿੱਚ, ਮਹਾਂ ਜੰਜਾਲ ਮਹਾਂ ਪ੍ਰਭਾਵ ਹੈ, ਹੋ ਗਿਆ ਬੜੇਪਾ ਅਤੇ ਜਾਲ ਵੱਡਾ ਹੋ ਗਿਆ। ਨੌਂ ਬੱਤਰਿਆ ਬਰੜਾਵੈ, ਅਤੇ ਜੇ ਘਰ ਦੇ ਮੈਂਬਰਾਂ ਨੂੰ ਕਹਿੰਦਾ ਪਾਣੀ ਦੇ ਜਾਓ, ਜੇ ਘਰਦਿਆਂ ਨੂੰ ਕਹਿੰਦਾ ਵੀ ਮੰਜਾ ਛਾਵੇਂ ਕਰ ਜਾਓ, ਅਤੇ ਬਾਹਰੋਂ ਕੋਈ ਪ੍ਰਾਹੁਣਾ ਆਇਆ ਅਤੇ ਉਹਨੇ ਆਖਿਆ ਕਾਕਾ ਤੇਰਾ ਬਾਪੂ ਵਾਜਾਂ ਮਾਰਦਾ, ਕਹਿੰਦਾ ਮੈਂ ਬੋਲਦਾ ਫਜ਼ੂਲ, ਸਤਰਿਆ ਬਤਰਿਆ ਜੂ ਹੋ ਗਿਆ। ਮੈਂ ਨਹੀਂ ਜੀ ਕਹਿੰਦਾ, ਭਾਈ ਗੁਰਦਾਸ 12 ਚ ਲਿਖਦੇ ਨੇ, ਨਾਉ ਬਤਰਿਆ ਬਰੜਾਵੈ। ਕਹਿੰਦੇ ਬਾਪੂ ਮੰਜਲ ਹੀ ਨਹੀਂ, ਕਹਿੰਦਾ ਬਾਪੂ ਵੈਸੇ ਬਣਾਉਣ ਲੱਗ ਪਿਆ। ਬਾਪੂ ਦੀ ਅਗਰ ਟਿਕਾਣੇ ਨਹੀਂ ਰਹੀ, ਪਰ ਭਾਈ ਗੁਰਦਾਸ ਜੀ ਕਹਿੰਦੇ ਇੱਥੇ ਬਸ ਨਹੀਂ, ਬੁਢਾਪਾ ਆਇਆ, ਤਨ ਥੱਕਾ ਮਨ ਦਹਿ ਦਸਤਾਵੇ, ਮੰਜੇ ਤੋਂ ਉੱਠਿਆ ਨਹੀਂ ਜਾਂਦਾ, ਤਨ ਸਾਥ ਨਹੀਂ ਦਿੰਦਾ, ਪਰ ਮਨ ਦਸਾਂ ਦਿਸ਼ਾਵਾਂ ਦੀ ਸੈਰ ਕਰਦਾ ਹੈ, ਦਸਾਂ ਦਿਸ਼ਾਵਾਂ ਦੀ। ਬਾਬਾ ਫਰੀਦ ਜੀ ਨੇ ਸ਼ਲੋਕਾਂ ਵਿੱਚ ਸ਼ਲੋਕ ਫਰਮਾਇਆ ਹੈ, ਉਹ ਕਹਿੰਦੇ ਫਰੀਦਾ ਇੰਨੀ ਨਿੱਕੀ ਜੰਘੀ ਹੈ, ਨਿੱਕੀਆਂ ਲੱਕੀਆਂ ਲੱਤਾਂ ਨਾਲ ਥਲ ਡੂਗਰ ਪਵੇ ਹੋਮ, ਅੱਜ ਫਰੀਦੇ ਕੂਜੜਾ ਸੈਕੋਂ ਥੀ ਓਮ। ਬਾਬਾ ਫਰੀਦ ਜੀ ਕਹਿੰਦੇ ਨਾ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਜੰਘੀਆਂ ਕਹਿੰਦੇ ਲੱਤਾਂ ਨੂੰ, ਥਲ ਡੂਗਰ ਪਵੇ ਹੋਮ, ਕਦੇ ਖੁਸ਼ਕੀ ਦੇ ਰਸਤੇ, ਕਦੇ ਦਰਿਆਵਾਂ ਦੇ ਰਸਤੇ, ਪਤਾ ਨਹੀਂ ਕਿੰਨਾ ਕਲਾਕਾ ਗਾਇਆ। ਅੱਜ ਮੰਜੇ ਕੋਲ ਕੁੱਜਾ ਪਿਆ ਹੈ, ਇਉਂ ਜਾਪਦਾ ਜਿਵੇਂ 100 ਕੋ ਦੂਰ ਪਿਆ, ਕੁੱਜੇ 'ਤੇ ਹੱਥ ਨਹੀਂ ਪਹੁੰਚਦਾ। ਜਿੱਥੇ ਸੈਂਕੜੀ ਮੀਲ ਪੈਂਡਾ ਕੀਤਾ ਸੀ ਨਾ, ਅੱਜ ਲੱਤਾਂ ਜਵਾਬ ਦੇ ਗਈਆਂ। ਮੰਜੇ ਦੇ ਕੋਲ ਕੁੱਜਾ ਪਿਆ ਅਤੇ ਕਹਿੰਦਾ ਪੁੱਤਰ ਮੈਨੂੰ ਪਿਆਸ ਲੱਗੀ, ਮੈਨੂੰ ਤੇਲ ਲੱਗੀ, ਮੈਨੂੰ ਮਾੜਾ ਜਿਹਾ ਕੁੱਜਾ ਤਾਂ ਫੜਾ ਦਿਓ, ਪਾਣੀ ਦੀ ਘੁੱਟ ਭਰ ਲਾਂ। ਸਰੀਰ ਕਮਜ਼ੋਰ ਹੈ, ਪਰ ਭਾਈ ਜੀ ਕਹਿੰਦੇ ਨੇ ਤਨ ਥੱਕਾ ਮਨ ਦਹਿ ਦਿਸ ਧਾਵੇ। ਸਰੀਰ ਥੱਕ ਗਿਆ, ਮਨ ਦਸ਼ਾਂ ਦਿਸ਼ਾਵਾਂ ਵਿੱਚ ਭਟਕਦਾ ਹੈ। ਤੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ, ਕਰ ਹੀ ਮਿੰਦ ਮੁੰਦ ਵਿਦੇਸ਼ ਪਿਰ ਨਿਤ ਝੂਰੇ ਸੰਭਾਲੇ। ਗੁਰਮੁਖੋ ਸਾਨੂੰ 3 ਸਾਲ ਟਾਈਮ ਕਿਹੜਾ ਮਿਲਿਆ, ਬਚਪਨ ਚੇਤੇ ਕਰ, ਕੀ ਪਤਾ ਜਵਾਨੀ ਆਉਣੀ ਕਿ ਨਹੀਂ ਆਉਣੀ। ਜੇ ਜਵਾਨੀ ਆਈ ਤਾਂ ਬੁਢੇਪੇ ਦੀਆਂ ਗੱਲਾਂ ਕਰਦਾ, ਪਤਾ ਨਹੀਂ ਬੁਢੇਪਾ ਆਉਣਾ ਕਿ ਨਹੀਂ ਆਉਣਾ। ਜੇ ਬੁਢੇਪਾ ਆ ਗਿਆ, ਕਹਿੰਦਾ ਗਿਆਨੀ ਜੀ ਗੱਲ ਤਾਂ ਤੁਹਾਡੀ ਸੱਚੀ, ਵੀ ਅੰਮ੍ਰਿਤ ਛਕ ਲਈਏ, ਅਸੀਂ ਪੀਣਾ ਖਾਣਾ, ਮੈਂ ਬੜਾ ਆਰਾਮ ਨਾਲ ਪੀਣਾ ਖਾਣਾ, ਕੀ ਬਿਮਾਰੀ ਹੈ। ਇਹਦਾ ਭਾਵ ਕਿ ਜਿੰਨਾ ਅੰਮ੍ਰਿਤ ਛੱਕ ਆ ਭੁੱਖੇ ਧਿਆਏ ਰਹਿੰਦੇ ਨੇ, ਉਹ ਖਾਂਦੇ ਨਹੀਂ, ਉਹ ਜ਼ਿੰਦਗੀ ਭਲਿਆ ਸ਼ਰਾਬ ਪੀਣ ਲਈ ਨਹੀਂ ਮਿਲੀ, ਜ਼ਿੰਦਗੀ ਭਲਿਆ ਬੁਰੇ ਖਾਣੇ ਖਾਣ ਲਈ ਨਹੀਂ ਮਿਲੀ। ਆ ਕਈ ਬੰਦੇ ਫੋਨ ਕਰਨਗੇ, ਗਿਆਨੀ ਜੀ ਫਲਾਣੀ ਚੀਜ਼ ਖਾਇਆ ਕਰੀਏ ਕਿ ਨਾ ਕਰੀਏ। ਮੈਂ ਕਿਹਾ ਗੁਰਮੁਖੋ ਮੈਂ ਢਾਬੇ ਦਾ ਕੰਮ ਨਹੀਂ ਕਰਦਾ, ਮੈਂ ਗੁਰਬਾਣੀ ਦਾ ਕਥਾ ਵਾਚਕਾਂ, ਤੁਹਾਨੂੰ ਇੰਨੀ ਬੇਨਤੀ ਕਰਾਂਗਾ ਵੀ ਬਾਬਾ ਕਹਿੰਦਾ, ਬਾਬਾ ਜਿਹੜਾ ਕਹਿੰਦੇ ਨੇ ਫਲਾਣਾ ਖਾਈਏ ਕਿ ਫਲਾਣਾ ਨਾ ਖਾਈਏ, ਧਿਆਨ ਦੇਣ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜ ਗਏ, ਮਨ ਮੈਂ ਚੱਲੇ ਵਿਕਾਰ, ਅਤੇ ਨਿਰਣਾ ਤੁਸੀਂ ਆਪ ਕਰ ਲਓ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੇ ਖਾਣ ਦੇ ਨਾਲ ਤੇਰੀ ਸੋਚ ਗੰਦੀ ਹੁੰਦੀ ਹੈ, ਤੇਰੇ ਵਿਚਾਰ ਬਦਲਦੇ ਨੇ, ਤੈਨੂੰ ਧੀ 'ਚੋਂ ਧੀ ਨਹੀਂ ਦਿਸਦੀ, ਤੈਨੂੰ ਭੈਣ 'ਚੋਂ ਭੈਣ ਨਹੀਂ ਦਿਸਦੀ, ਰੋਟੀ ਤੋਂ ਵੀ ਗਰੇਜ਼ ਕਰ। ਇੱਥੇ ਇਹ ਨਹੀਂ ਲਿਖਿਆ, ਲਿਸਟ ਨਹੀਂ ਆਪ ਹੁੰਦਾ ਨਾ, ਮੀਮੋ ਬਾਣੀ 'ਚ ਮੀਮੋ ਨਹੀਂ ਬਣਾਇਆ ਵੀ ਫਲਾਣੀ ਭੁਰਜੀ ਖਾ ਅਤੇ ਫਲਾਣਾ ਨਾ ਖਾ। ਬਾਬੇ ਨੇ ਕਲੀਅਰ ਕੱਟ ਕਿਹਾ, ਜਿਹੜੇ ਖਾਣ ਨਾਲ ਤੇਰੀ ਮੱਤ 'ਤੇ ਪੜਦਾ ਪੈਂਦਾ ਭਲਿਆ, ਉਸ ਬੁਰੇ ਖਾਣੇ ਤੋਂ ਬਚ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀਏ, ਮਨ ਮੈਂ ਚੱਲੇ ਵਿਕਾਰ। ਜਿਹਦੇ ਖਾਣ ਨਾਲ ਤੇਰੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਨੇ, ਤੇਰੀ ਬੁਰੀ ਸੋਚ ਆਉਂਦੀ ਹੈ, ਉੱਥੋਂ ਗਰੇਜ਼ ਕਰ। ਤੋ ਇਸ ਪ੍ਰਕਾਰ ਗੁਰਮੁਖੋ ਸਮਾਂ ਉਹ ਹੈ, ਮੈਂ ਪੜ੍ਹਿਆ ਕਿਸੇ ਵਿਦਵਾਨ ਦੀ ਲੇਖ, ਆਪਾਂ ਬਾਣੀ 'ਚ ਪੜ੍ਹਦੇ ਹਾਂ, ਆਦਮੀ ਹਾਂ ਇੱਕਦਮੀ। ਉਹ ਵਿਦਵਾਨ ਭਰਾ ਨੇ ਲਿਖਿਆ ਵੀ ਇੱਕਦਮ ਕਿਉਂ ਬਈ, ਕਹਿੰਦੇ ਜਿਹੜਾ ਸਮਾਂ ਸੱਥੋਂ ਲੰਘਿਆ ਨਾ, ਉਹ ਆਪਣੇ ਹੱਥ ਨਹੀਂ ਆਉਣਾ। ਜਿਹੜਾ ਆਉਣ ਵਾਲਾ ਸਮਾਂ, ਇਹ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਮੈਂ ਤੁਹਾਨੂੰ ਹੁਣੇ ਬੇਨਤੀ ਕੀਤੀ ਹੈ ਨਾ, ਵੀ ਅਸੀਂ ਆਏ ਤਾਂ ਇੱਥੇ ਸਾਂ ਵੀ ਕਛਹਿਰੇ ਲਈਏ, ਕਿਰਪਾਨਾਂ ਲਈਏ, ਅਤੇ ਜਾ ਕੇ ਅੰਮ੍ਰਿਤ ਸੰਚਾਰ ਕਰੀਏ। ਚੰਗੇ ਭਲੇ ਨਵੇਂ ਨਰੋਏ ਗੱਭਰੂ ਨੌਜਵਾਨ, ਲੇਕਿਨ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਅਕਾਲ ਤਖਤ ਦੀ ਮਾਰ ਤੱਕ ਪਹੁੰਚਣਾ ਕਿ ਨਹੀਂ ਪਹੁੰਚਣਾ। ਇਸ ਕਰਕੇ ਭਲਿਓ, ਜਿਹੜਾ ਸ਼ਾਮ ਦਾ ਟਾਈਮ ਉਹ ਸਾਡਾ ਨਹੀਂ, ਜਿਹੜਾ ਸਵੇਰ ਦਾ ਟਾਈਮ ਉਹ ਸਾਡਾ ਨਹੀਂ, ਜਿਹੜਾ ਸਵਾਸ ਇੱਕ ਸਾਡੇ ਅੰਦਰ ਗਿਆ ਇਹ ਆਪਣਾ, ਇਹ ਤੇਰੀ ਮਰਜ਼ੀ ਵੀ ਉਹਨੂੰ ਤੂੰ ਕਿਵੇਂ ਵਰਤਣਾ ਹੈ। ਜਿਹੜਾ ਸਵਾਸ ਮੂੰਹ 'ਚੋਂ ਨਿਕਲ ਗਿਆ ਤੇਰੇ ਇੱਥੋਂ ਗਿਆ, ਜਿਹੜਾ ਅਜੇ ਆਉਣਾ ਉਹ ਤੇਰੇ ਵੱਸ ਨਹੀਂ, ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਇੱਕਦਮ ਉਹ ਹੈ ਜਿਹੜਾ ਸਵਾਸ ਸਾਡੇ ਅੰਦਰ ਹੈ, ਜਦੋਂ ਬਾਹਰ ਚਲਾ ਗਿਆ ਉਪਰਾ ਹੋ ਗਿਆ। ਆ ਦਮੀ ਦਾ ਅਰਥ ਹੈ ਆਇਆ ਦਮ, ਆਇਆ ਸਵਾਸ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਰ ਹੀ ਮੁੰਦ ਵਿਦੇਸ ਪਿਰ ਨਿਤ ਝੂਰੇ ਸੰਭਾਲਿਓ, ਧੀਏ ਮੇਰੀਏ ਭੈਣੇ ਬੱਚੀਏ, ਤੂੰ ਪਤੀ ਨੂੰ ਪਰਦੇਸ ਜਾਣ ਕੇ ਝੂਰਦੀ ਹੈ, ਚੇਤੇ ਕਰਦੀ ਹੈ, ਉਹ ਪਰਦੇਸ ਵਿੱਚ ਨਹੀਂ ਤੇਰੇ ਆਪਣੇ ਅੰਦਰ ਹੈ। ਤੁਸੀਂ ਕਿਤੇ ਆਗਰੇ ਗਏ ਹੋ, ਉੱਥੇ ਗੁਰਦੁਆਰਾ, ਗੁਰਦੁਆਰਾ ਮਾਈ ਥਾਨ, ਮੈਨੂੰ ਗੁਰੂ ਨੇ ਕਿਰਪਾ ਕੀਤੀ ਦੋ ਚਾਰ ਵਾਰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਸ ਮਾਈ ਥਾਨ ਦਾ ਇਤਿਹਾਸ ਇਹ ਹੈ, ਉੱਥੇ ਇੱਕ ਨੌਜਵਾਨ ਬੀਬੀ ਵਿਧਵਾ ਹੋ ਗਈ, ਉਹਦਾ ਨਾਮ ਜੱਸੀ ਲਿਖਿਆ, ਜੱਸੀ ਨੌਜਵਾਨ ਸੀ ਬੱਚੀ, ਪਤਾ ਨਹੀਂ ਦੋ ਵਾਰਾਂ ਗਈ ਜਾਂ ਚਾਰ ਵਾਰਾਂ ਗਈ। ਮਾਂ ਪਿਓ ਨੇ ਵਿਚਾਰ ਕੀਤੀ ਵੀ ਵਿਆਹ ਕੀਤਾ ਜਾਏ, ਅਤੇ ਕਹਿਣ ਲੱਗੀ ਪਿਤਾ ਜੀ ਜੇ ਪਹਿਲਾਂ ਮੇਰੇ ਭਾਗਾਂ ਵਿੱਚ ਨਹੀਂ ਤਾਂ ਮੈਨੂੰ ਦੂਜੇ 'ਤੇ ਲੜ ਲੱਗ ਕੇ ਕੀ ਕਰੋਗੇ, ਪਤਾ ਨਹੀਂ ਇਹ ਵੀ ਮੈਂ ਹੰਡਾਉਣਾ ਕਿ ਨਹੀਂ ਆਉਣਾ। ਤੁਸੀਂ ਆਪਣਾ ਫਰਜ਼ ਪੂਰਾ ਕੀਤਾ, ਮੇਰਾ ਵਿਆਹ ਕਰ ਦਿੱਤਾ, ਮੇਰਾ ਸੁਹਾਗ ਨਹੀਂ ਸੀ ਅਤੇ ਮੇਰੇ ਕਰਮ ਮੇਰੇ 'ਤੇ ਕਿਰਪਾ ਕਰੋ, ਮੈਨੂੰ ਪਰਮਾਤਮਾ ਦਾ ਨਾਮ ਲੈ ਕਰਕੇ ਅਤੇ ਜੀਵਨ ਸਫਲਾ ਕਰ ਲੈਣ ਦਿਓ। ਉਹਦਾ ਜੀਵਨ ਬਦਲ ਗਿਆ। ਇਹ ਬਕਾਇਦਾ ਉੱਥੇ ਇਤਿਹਾਸ ਲਿਖਿਆ ਹੈ ਗੁਰਦੁਆਰੇ ਸਾਹਿਬ 'ਚ। ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਉੱਥੇ ਗਏ, ਉਸ ਬੀਬੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਰਸ਼ਨ ਵੀ ਕੀਤੇ। ਬੜੀ ਲੰਮੀ ਉਮਰ ਹੋਈ ਉਸ ਬੀਬੀ ਦੀ, ਪਹਿਲੇ ਪਾਤਸ਼ਾਹ ਦਰਸ਼ਨ ਕੀਤੇ ਅਤੇ ਨਾਵੇਂ ਪਾਤਸ਼ਾਹ ਤੱਕ ਉਹਦਾ ਸਰੀਰ ਰਿਹਾ। ਮਹਾਰਾਜ ਨੇ ਉਸ ਬੀਬੀ ਦੇ ਪ੍ਰਥਾਏ ਦੋ ਸ਼ਬਦ ਚਾਰੇ ਨੇ, ਇੱਕ ਤਾਂ ਇਹ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ, ਅਤੇ ਦੂਜਾ ਸ਼ਬਦ ਜੋ ਆਪਾਂ ਸ਼ਬਦ ਹਜ਼ਾਰੇ ਦੀ ਪਾਵਨ ਬਾਣੀ 'ਚ ਪੜ੍ਹਦੇ ਹਾਂ, ਇਹ ਆਨੜੀਏ ਮਾਨੜਾ ਕਾਹੇ ਕਰੇ ਆਪਣੜੇ ਕਰ ਹਰ ਰੰਗੋ ਕੀ ਨਾ ਮਾਣੇ, ਸੋ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੇ। ਇਹਦੇ 'ਚ ਇਹੋ ਹੀ ਉਪਦੇਸ਼ ਹੈ, ਆਪਣੜੇ ਕਰ ਹਰ, ਉਹ ਪਰਿਪੂਰਨ ਪਰਮਾਤਮਾ ਤੇਰੇ ਹਿਰਦੇ ਦੇ ਅੰਦਰ ਹੈ। ਆਪਾਂ ਕਈ ਵਾਰ ਨਾ ਵਿਸਰਾਮ ਲਾਉਣ ਲੱਗਿਆਂ ਵਿਚਾਰ ਨਹੀਂ ਕਰਦੇ, ਤਕਰੀਬਨ ਆਪਾਂ ਰੰਗੋ 'ਤੇ ਵਿਸਰਾਮ ਲਾਉਂਦੇ ਹਾਂ, ਇਹ ਨਾ ਲਾਇਆ ਕਰੋ। ਆਪਣੜੇ ਘਰ ਹਰ, ਇੱਥੇ ਵਿਸਰਾਮ ਲਾਉਣਾ, ਆਪਣੜੇ ਘਰ ਹਰ, ਪਰਮਾਤਮਾ ਅੰਦਰ ਹੈ, ਰੰਗੋ ਕੀ ਨਾ ਮਾਣੇ, ਧੀਏ ਭੈਣੇ ਬੱਚੀਏ, ਤੂੰ ਉਹਦੀ ਅਭੇਤਾ ਦਾ ਆਨੰਦ ਕਿਉਂ ਨਹੀਂ ਮਾਣਦੀ, ਬਾਹਰ ਕਿਆ ਢੂੰਡੇ, ਬਾਹਰ ਕੀ ਲੱਭਦੀ ਹੈ, ਮੈਨੂੰ ਦਿਸਦਾ ਨਹੀਂ। ਅਤੇ ਮੇਰੇ ਪਾਤਸ਼ਾਹ ਕਹਿੰਦੇ ਧੀਏ ਭੈ ਕੀ ਆ ਦੇਹ ਸਲਾਈਆ ਨੈਣੀ, ਭਾਵ ਕਾ ਕਰ ਸਿਗਾਰੋ ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸਹੁ ਧਰੇ ਪਿਆਰੋ। ਤੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਬੀਬਾ ਹੇ ਬੱਚੀਏ ਹੇ ਧੀਏ, ਉਹ ਪਰਿਪੂਰਨ ਪਰਮਾਤਮਾ ਤੇਰੇ ਅੰਦਰ ਹੈ, ਉਹਨੂੰ ਪਰਦੇਸ ਵਿੱਚ ਜਾਣ ਕਰਕੇ ਝੂਰ ਨਾ, ਸੰਭਾਲੇ ਚੇਤੇ ਰੱਖ। ਅਤੇ ਕਿੰਨਾ ਚਿਰ ਚੇਤੇ ਰੱਖੀਏ, ਸਾ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ,
ਮਿਲਦਿਆਂ ਢਿੱਲ ਨਾ ਹੋਵਈ ਜੇ ਨੀਅਤ ਰਾਸ ਕਰੇ।
ਇੱਥੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕਹਿ ਦਿੱਤਾ ਪਿਆਰਿਆ, ਪਰਮਾਤਮਾ ਦੂਰ ਨਹੀਂ, ਤੇਰੀ ਨੀਤ ਨਹੀਂ ਚੰਗੀ, ਤੇਰੀ ਨੀਤ ਵਿੱਚ ਫਰਕ ਹੈ। ਬੜੇ ਸਪਸ਼ਟ ਪੰਕਤੀ ਹੈ, ਇਹ ਨਹੀਂ ਵੀ ਬੜਾ ਕੰਪਲੀਕੇਟਡ, ਬਿਲਕੁਲ ਨਹੀਂ। ਮਿਲਦਿਆਂ ਢਿੱਲ ਨਾ ਹੋ ਬਈ, ਭੋਰਾ ਜਿੰਨੀ ਤੇਰੀ ਨਹੀਂ ਹੋਏਗੀ। ਪਤਾ ਨਹੀਂ ਆਪਾਂ ਕਿਉਂ ਭੁੱਲ ਜਾਂਦੇ ਹਾਂ, ਆਪਾਂ ਕਦੇ ਕਦੇ ਹੁਕਮਨਾਮਾ ਸਰਵਣ ਕਰਦੇ ਹੁੰਦੇ ਹਾਂ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮੈਂ। ਉੱਥੇ ਪੰਕਤੀਆਂ ਦੀ ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ, ਤੂੰ ਮਾੜਾ ਜਿਹਾ ਸਵਾਸ ਰੋਕ ਕੇ, ਫੁਰਨਿਆਂ ਨੂੰ ਰੋਕ ਕੇ ਵੇਖਣ ਦਾ ਯਤਨ ਕਰਦੇ ਪਿਆਰਿਆ, ਪਰਮਾਤਮਾ ਸ਼ਾਮ ਨੂੰ ਨਹੀਂ ਤੇਰੇ ਸਾਹਮਣੇ ਖਲੋਤਾ ਹੈ, ਹਾਜ਼ਰ ਨਾਜ਼ਰ ਹੈ। ਆਪਾਂ ਜਾਪ ਸਾਹਿਬ ਪੜ੍ਹਦੇ ਨੇ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨਰਾਗ, ਕਿ ਜਾਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਜੇ ਨੀਤ ਰਾਸ ਕਰੇ ਮਿਲਦਿਆਂ ਢਿੱਲ ਨਾ ਹੋਵੇ, ਜੇ ਨੀਤ ਸਾਫ਼ ਹੋਵੇ ਤਾਂ ਮਿਲਦਿਆਂ ਦੇਰੀ ਨਹੀਂ ਲੱਗਦੀ। ਧੰਨ ਗੁਰੂ ਨਾਨਕ ਪਾਤਸ਼ਾਹ ਕਾਹਵੇ ਗਏ, ਅਤੇ ਉਹਨਾਂ ਨੇ ਸਵਾਲ ਕੀਤਾ ਨਾ, ਆਪਾਂ ਪੜ੍ਹਦੇ ਹਾਂ, ਪੁੱਛਣ ਖੋਲ ਕਿਤਾਬ ਨੂੰ, ਚੰਗਾ ਹਿੰਦੂ ਕਿ ਮੁਸਲਮਨੋਏ, ਬਾਬਾ ਆ ਕੇ ਹਾਜ਼ੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਏ। ਇੱਥੇ ਕਿਸੇ ਹਿੰਦੂ ਦੀ ਗੱਲ ਨਹੀਂ, ਕਿਸੇ ਮੁਸਲਮਾਨ ਦੀ ਗੱਲ ਨਹੀਂ, ਜੇ ਕੰਮ ਨਹੀਂ ਚੰਗੇ ਸਾਰਿਆਂ ਨੂੰ ਪਰੇਸ਼ਾਨੀ, ਅਤੇ ਜੇ ਕੰਮ ਚੰਗੇ ਸਾਰੇ ਹੀ ਪ੍ਰਵਾਨ। ਉਹ ਇੱਥੇ ਸਿੱਖਿਆ ਮਿਲਦਿਆਂ ਢਿੱਲ ਨਾ ਹੋਵੇ, ਜੇ ਨੀਅਤ ਰਾਸ ਕਰੇ, ਜੇ ਤੇਰੀ ਨੀਤ ਠੀਕ ਹੋ ਜਾਏ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਨੀਤ ਸਾਫ਼ ਹੋ ਜਾਏ, ਅਤੇ ਮਿਲਦਿਆਂ ਦੇਰੀ ਨਹੀਂ।
ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆ ਬਾਜ ਪ੍ਰੀਤ ਕਰੇ।
ਇਸ ਪੰਕਤੀ ਦਾ ਵੀ ਅਨਵੇਂ ਕਰਕੇ ਅਰਥ ਕਰਨਾ। ਅਨਵੇਂ ਦਾ ਅਰਥ ਹੁੰਦਾ ਵੀ ਪਹਿਲੀ ਪੰਕਤੀ ਨੂੰ ਪਹਿਲਾਂ ਲੈ ਲੈਣਾ ਅਤੇ ਮੁੜ ਕੇ ਬਾਅਦ ਦੀ ਅਰਥਾਂ ਕਲੀਅਰ ਹੁੰਦੇ ਨੇ। ਬਾਜ ਪ੍ਰੀਤ ਕਰੇ ਨਾਨਕ ਗਾਲੀ ਕੂੜੀਆਂ। ਜਿੰਨਾ ਚਿਰ ਤੇਰੇ ਮਨ ਵਿੱਚ ਪਰਮਾਤਮਾ ਦੀ ਪ੍ਰੀਤ ਨਹੀਂ, ਪ੍ਰੇਮ ਅਤੇ ਪ੍ਰੀਤ ਆਪਾਂ ਪੜ੍ਹਦੇ ਹਾਂ ਨਾ, ਪ੍ਰੀਤ ਅਰਥ ਹੁੰਦਾ ਰੀਤਾਂ ਤੋਂ ਪਰਾਂ ਹੋ। ਅਤੇ ਆਪਾਂ ਤਾਂ ਰੀਤ ਕਰਦੇ ਵੀ ਕਾਕੇ ਅਤੇ ਕਾਕੀ ਦਾ ਵਿਆਹ, ਅਤੇ ਉਹਦੇ ਗੁੱਟ 'ਤੇ ਕੌਡੀਆਂ ਬਣਦੇ ਨੇ ਕੌਡੀਆਂ, ਫਿਰ ਆਪਾਂ ਕਹਿੰਦੇ ਚੇਚੇ ਤੌਰ 'ਤੇ ਠਿਕਰੀਆਂ ਲਿਆਓ ਚੱਪਣੀਆਂ, ਅਤੇ ਕਾਕੇ ਨੂੰ ਕਹਿੰਦੇ ਕੱਸ ਕੇ ਛਾਲ ਮਾਰ ਚੱਪਣੀਆਂ ਭਾਜਣ। ਇੱਕ ਪਾਸੇ ਮਰੇ 'ਤੇ ਭਾਂਡਾ ਭੰਨਦੇ ਨੇ, ਇੱਕ ਪਾਸੇ ਵਿਆਹ 'ਤੇ ਚੱਪਣੀਆਂ ਭੰਨਦੇ ਨੇ, ਪਤਾ ਨਹੀਂ ਚੱਲਦਾ ਵੀ ਠੀਕ ਕਿਹੜਾ ਹੈ। ਜੇ ਇਹਨੂੰ ਸਗਨ ਕਹੋਗੇ ਅਤੇ ਬਾਪੂ ਮਰਿਆ ਅਤੇ ਚੱਪਣੀਆਂ ਤਾਂ ਭੰਨੀਆਂ ਵੀ ਸਗਨ ਹੋਇਆ ਬਾਪੂ ਮਗਰੋਂ ਲੱਥਾ, ਜੇ ਸਗਨ ਸਮਝਦੇ ਜੇ। ਅਤੇ ਜੇ ਤੁਸੀਂ ਸਮਝਦੇ ਜੇ ਅਪਸਗਨ ਹੈ ਅਤੇ ਕਾਕੇ ਦਾ ਵਿਆਹ ਕਰਨ ਲੱਗੇ ਜਿਹਦਾ ਆਪਾਂ ਬਦਸ਼ਗਨ ਹੋਇਆ ਵੀ ਨੋਹ ਨਹੀਂ ਆਉਣਾ, ਆਪਾਂ ਬਚਿਆ ਕਰੀਏ ਹਰ ਗੱਲ ਨੂੰ। ਭਾਂਡੇ ਭੰਨਣ ਨਾਲ ਕੱਖ ਨਹੀਂ ਜੀ ਹੋਣਾ, ਨਾ ਵਿਆਹ ਦੇ ਮੌਕੇ 'ਤੇ ਅਤੇ ਨਾ ਮਰਨੇ ਦੇ ਮੌਕੇ 'ਤੇ। ਇਹਨੂੰ ਕਹਿੰਦੇ ਰੀਤ। ਮੇਰੇ ਪਾਤਸ਼ਾਹ ਕਹਿੰਦੇ ਨੇ ਮਨ ਵਿੱਚ ਪ੍ਰੀਤ ਹੈ ਨਹੀਂ ਅਤੇ ਗੱਲਾਂ ਬੜੀਆਂ ਕਰਦਾ। ਨਾਨਕ ਗਾਲੀ ਕੂੜੀਆਂ, ਝੂਠੀਆਂ ਗੱਲਾਂ, ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ। ਜੇ ਪ੍ਰੇਮ ਨਹੀਂ ਅਤੇ ਬਾਕੀ ਦੀਆਂ ਗੱਲਾਂ ਸਾਰੀਆਂ ਤੇਰੀਆਂ ਝੂਠੀਆਂ ਨੇ, ਕਿਸੇ ਲੇਖੇ 'ਚ ਨਹੀਂ, ਇਹਨਾਂ ਦਾ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ।
ਜਾਣੇ ਭਲਾ ਕਰ,
ਸਾਡੀ ਪੁਜੀਸ਼ਨ ਕਿ ਆਪਾਂ ਉਹਨਾਂ ਚਿਰ ਚੰਗਾ ਸਮਝਦੇ ਹਾਂ, ਉਹਨਾਂ ਚਿਰ ਭਲਾ ਕਰਕੇ ਮੰਨਦੇ
ਹਾਂ।
ਬਸ ਆਹ ਗੱਲ, ਜੇ ਜਿੱਚਰ ਲੇਵੇ ਦੇ, ਜਿੰਨਾ ਚਿਰ ਲੈਣ ਦੇਣ, ਜੇ ਗੱਫਾ ਮਿਲੀ ਗਿਆ ਤੇ ਰੱਬਾ ਤੇਰੀ ਮਿਹਰਬਾਨੀ, ਅਤੇ ਜੇ ਨਹੀਂ ਮਿਲਿਆ ਤਾਂ ਕਹਿੰਦੇ ਪਤਾ ਨਹੀਂ ਰੱਬ ਸਾਡੇ 'ਤੇ ਕਿਉਂ ਰਾਜ ਸਾਨੂੰ ਦਿੰਦਾ ਕੱਖ ਨਹੀਂ। ਭਲਿਓ ਕਿਤੇ ਵੇਖਿਆ ਕਰੋ ਕਿੰਨਾ ਕੁਝ ਦਿੰਦਾ। ਆਪਣੀ ਗੁਰੂ ਕਿਰਪਾ ਕਰੇ ਨਿਗਾਹ ਠੀਕ ਰਹੇ, ਅਤੇ ਜੇ ਭਲਾ ਨਿਗਾਹ ਬੰਦ ਹੋ ਜਾਏ ਤਾਂ ਆਪਾਂ ਡਾਕਟਰ ਸਾਹਿਬ ਨੂੰ ਕਹਿੰਦੇ ਭਾਵੇਂ ਲੱਖ ਰੁਪਈਆ ਲੈ ਲਓ ਪਰ ਕਾਲਾ ਮੋਤੀਆ ਦਾ ਨਾਂ ਨਿਸ਼ਾਨ ਨਾ ਰਹੇ, ਕਿਰਪਾ ਕਰ ਦਿਓ। ਲੱਖ ਦਿੱਤਾ ਤਾਂ ਆਪਾਂ ਕਹਿੰਦੇ ਜੀ ਆਹ ਲੱਖ ਜੇ ਅੱਖ ਬਣਾਉਣ ਦਾ, ਅਤੇ ਆਹ 11,000 ਤੁਹਾਨੂੰ ਜੇ ਇਨਾਮ। ਮੈਨੂੰ ਤਾਂ ਹਨੇਰਾ ਹੋ ਗਿਆ ਸੀ, ਡਾਕਟਰ ਨੂੰ ਫੀਸ ਦਿੱਤੀ ਲੱਖ ਰੁਪਈਆ, 11,000 ਦਿੱਤਾ ਇਨਾਮ ਦਾ, ਅਤੇ ਜਿਸ ਰੱਬ ਨੇ ਦੋ ਅੱਖਾਂ ਦਿੱਤੀਆਂ ਸੀ ਉਹਦਾ ਧੰਨਵਾਦ ਕੀਤਾ ਹੀ ਨਹੀਂ, ਉਹਦਾ ਕਦੇ ਸ਼ੁਕਰੀਆ ਹੀ ਨਹੀਂ ਕੀਤਾ। ਕਿਸੇ ਕਾਰਨ ਕਰਕੇ ਲੱਤ ਖਰਾਬ ਹੋ ਗਈ, ਡਾਕਟਰ ਨੇ ਗੋਡੇ ਪਾਏ 7,50,000 ਦੇ, ਅਤੇ ਆਪਾਂ ਕਹਿੰਦੇ ਸ਼ੁਕਰਾਨਾ ਨੂੰ ਤੁਰਨ ਫਿਰਨ ਜੋਗੇ ਹੋ ਗਏ ਹਾਂ, ਪਰ ਉਹ ਵੀ ਕਹਿੰਦੇ ਨੇ ਵੀ ਤੂੰ ਚੌਂਕੜੀ ਨਹੀਂ ਮਾਰ ਸਕਦਾ, ਅਤੇ ਜਿਹਨੇ ਚੌਂਕੜੀ ਮਾਰਨ ਵਾਸਤੇ ਸੋਹਣੀਆਂ ਲੱਤਾਂ ਦਿੱਤੀਆਂ ਉਹਦਾ ਕਦੇ ਧੰਨਵਾਦ ਹੀ ਨਹੀਂ, ਉਹਨੂੰ 7,00,000 ਇਹਦਾ ਸ਼ੁਕਰਾਨਾ ਵੀ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਉਹਨਾਂ ਚਿਰ ਭਲਾ ਜਾਣਦਾ ਜਿੰਨਾ ਚਿਰ ਗੱਫਾ ਮਿਲਦਾ, ਜਿੱਚਰ ਲੇਵੇ ਦੇ ਜਿੰਨਾ ਚਿਰ ਲੈਣ ਦੇਣ ਚੱਲਦਾ ਹੈ। ਹਾਂਜੀ,
ਜਿਨ ਉਪਾਏ ਜੀ,
ਜਿਸ ਪ੍ਰਮਾਤਮਾ ਨੇ ਇਹ ਜੀ ਪੈਦਾ ਕੀਤੇ ਹਨ,
ਇਹਨਾਂ ਹਰ ਰੱਖਿਆ,
ਉਹ ਹੀ ਭਾਸ਼ਾਈ ਸਾਡੀ ਰੱਖਿਆ ਕਰਨ ਵਾਲਾ, ਇੱਥੇ ਵੀ ਰੱਖਿਆ ਕਰਦਾ, ਮਾਂ ਦੇ ਗਰਭ 'ਚ ਰੱਖਿਆ ਕੀਤੀ, ਅੱਗੇ ਵੀ ਕਰੇਗਾ।
ਅੰਮ੍ਰਿਤ ਸੱਚਾ ਨਾਉ,
ਜਿਹੜਾ ਭਾਈ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਪ੍ਰਮਾਤਮਾ ਦਾ ਸੱਚਾ ਨਾਮ ਹੈ।
ਭੋਜਨ ਚਾਖਿਆ,
ਖਾਣ ਪੀਣ ਦੀਆਂ ਚੀਜ਼ਾਂ ਵਾਲੇ ਪਾਸੇ ਉਲਝਿਆ ਨਾ ਕਰੀਏ, ਕਿਤੇ ਪਰਮਾਤਮਾ ਦਾ ਨਾਮ ਰੂਪੀ ਭੋਜਨ ਵੀ ਛਕਿਆ ਕਰੀਏ। ਆਪਾਂ ਪੜ੍ਹਦੇ ਨਹੀਂ, ਥਾਲ ਵਿੱਚ ਤਿੰਨ ਵਸਤੂ ਪਈਏ ਭੋਜਨ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰੋ।
ਤਿਬਤ ਰਹੇ ਆਗਾਏ,
ਆਪਾਂ ਭਾਵੇਂ ਕਿੰਨਾ ਖਾਧੀ ਜਾਈ ਗੁਰਮੁਖੋ ਕਦੇ ਮਨ ਨਹੀਂ ਜੇ ਭਰਿਆ, ਪਰ ਨਾਮ ਦੀ ਨਾਮ ਦੀ ਵਿੱਚ ਕੀ ਤਾਕਤ ਹੈ, ਨਾਮ ਵਿੱਚ ਕੀ ਬਲ ਹੈ। ਜਿਨ੍ਹਾਂ ਨੇ ਨਾਮ ਰੂਪੀ ਭੋਜਨ ਕਰ ਲਿਆ ਅਗਾਏ ਤੋਂ ਭਾਵ ਰੱਜ ਗਏ, ਉਹਨਾਂ ਅੰਦਰ ਕਿਸੇ ਪ੍ਰਕਾਰ ਦੀ ਲਾਲਸਾ ਤ੍ਰਿਸ਼ਨਾ ਰਹੀ
ਨਹੀਂ।
ਇਸ ਪ੍ਰਕਾਰ ਜਿਹੜਾ ਇਹ ਗਲਤ ਬੋਲਣਾ, ਇਸ ਪ੍ਰਕਾਰ ਜਿਹੜੀ ਭਖ ਦਾ ਤਾਂ ਭੁੱਖ ਮੁੱਖ ਅਰਥੇ ਦਾ ਵਿਦਵਾਨਾਂ ਨੇ ਕੀਤਾ, ਦੂਜਾ ਅਰਥ ਕੀਤਾ ਤ੍ਰਿਸ਼ਨਾ, ਉਹ ਗੁਰਮੁਖ ਪਿਆਰੇ ਨਾਮ ਜਪ ਕੇ ਅਤੇ ਰੱਜ ਗਏ ਨੇ, ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਮੁੱਕ ਗਈ ਹੈ।
ਸਭ ਅੰਦਰ ਇੱਕ ਵਰਤ ਹੈ,
ਉਹ ਪਰਿਪੂਰਨ ਪਰਮਾਤਮਾ ਸਾਰਿਆਂ ਦੇ ਵਿੱਚ ਵਿਆਪਕ ਹੈ ਔਰ ਹੈ ਉਹ ਇੱਕ।
ਕਿਨਾ ਵਿਰਲੇ ਲਾਖਿਆ,
ਇਸ ਗੱਲ ਨੂੰ ਕਿਸੇ ਵਿਰਲੇ ਗੁਰਮੁਖ ਨੇ ਲਾਖਿਆ ਸਮਝਣਾ ਕੀਤਾ, ਜਾਣਨਾ ਕੀਤਾ ਹੈ ਵੀ ਸਾਰਿਆਂ 'ਚ ਪਰਮਾਤਮਾ ਇੱਕ ਹੈ, ਹਿੰਦੂਆਂ ਦੇ ਵਿੱਚ ਵੀ ਉਹ, ਮੁਸਲਮਾਨਾਂ ਦੇ ਵਿੱਚ ਵੀ ਉਹ, ਸਿੱਖਾਂ ਦੇ ਵਿੱਚ ਵੀ ਉਹ।
ਜਨ ਨਾਨਕ ਭਈ ਨਿਹਾਲ ਪ੍ਰਭ ਕੀ ਪਾਖਿਆ,
ਜਿਹੜੇ ਪਰਮਾਤਮਾ ਦੇ ਪੱਖੀ ਹੋ ਗਏ ਨੇ, ਜਿਹੜੇ ਪਰਮਾਤਮਾ ਦੇ ਪੱਖ ਵਿੱਚ ਆ ਗਏ ਨੇ, ਜਿਨ੍ਹਾਂ ਪਰਮਾਤਮਾ ਦੇ ਪੱਖ ਨੂੰ ਗ੍ਰਹਿਣ ਕਰ ਲਿਆ, ਉਹ ਨਿਹਾਲ ਹੋ ਗਏ, ਉਹਨਾਂ ਦੇ ਦੁੱਖ ਕੱਟੇ ਗਏ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਅਸੀਂ ਵੀ ਇਹਨਾਂ ਬਾਕੀ ਦੇ ਪੱਖਾਂ ਨੂੰ ਛੱਡ ਕੇ ਕੇਵਲ ਅਤੇ ਕੇਵਲ ਵਾਹਿਗੁਰੂ ਦੇ ਪੱਖ ਨੂੰ ਗ੍ਰਹਿਣ ਕਰੀਏ, ਹਜ਼ੂਰ ਰਹਿਮਤਾਂ ਕਰਕੇ ਨਿਵਾਜਣ। ਗੁਰੂ ਕਾ ਗੁਰੂ ਕਿਆ ਸੰਗਤਾਂ ਦਾ ਕੁਟਾਨ ਕੁਟਾਨ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਸਭ ਅੰਦਰ ਇੱਕ ਵਰਤ ਹੈ, ਕਿਨਾ ਵਿਰਲੇ ਲਾਖਿਆ, ਜਨ ਨਾਨਕ ਭਈ ਨਿਹਾਲ
ਪ੍ਰਭ ਕੀ ਪਾਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।